ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਤੀਜਾ ਸ਼ਬਦ ਸੱਚਾ ਸੱਚ ਸੁਹਿਲਾ ਜਿੱਥੈ ਸੱਚੇ ਕਾ ਹੋਏ ਵਿਚਾਰੋ ਰਾਮ ਹਉ ਮੈਂ ਸਭ ਕਿਲ ਵਿਖ ਕਾਟੇ ਸਾਚ ਰੱਖਿਆ ਉਰ ਧਾਰੇ ਰਾਮ ਸ਼ਬਦ ਸੱਚਾ ਸੱਚ ਸੁਹਿਲਾ ਜਿੱਥੈ ਸੱਚੇ ਕਾ ਹੋਏ ਵਿਚਾਰੋ ਰਾਮ ਹਉ ਮੈਂ ਸਭ ਕਿਲ ਵਿਖ ਕਾਟੇ ਸਾਚ ਰੱਖਿਆ ਉਰ ਧਾਰੇ ਰਾਮ ਸੱਚ ਰੱਖਿਆ ਉਰ ਧਾਰੇ ਦੁੱਤਰ ਤਾਰੇ ਫਿਰ ਭਵ ਜਲ ਤਰਨ ਨਾ ਹੋਈ ਸੱਚਾ ਸਤਿਗੁਰ ਸੱਚੀ ਬਾਣੀ ਜਿਨ ਸੱਚ ਵਿਖਾਲਿਆ ਸੋਈ ਸਾਚੇ ਗੁਣ ਗਾਵੈ ਸੱਚ ਸਮਾਵੈ ਸੱਚ ਵਿਖੈ ਸਭ ਸੋਈ ਨਾਨਕ ਸਾਚਾ ਸਾਹਿਬ ਸਾਚੀ ਨਾਈ ਸੱਚ ਨਿਸਤਾਰਾ ਹੋਈ ਸਾਚੇ ਗੁਣ ਗਾਵੈ ਸੱਚ ਸਮਾਵੈ ਸੱਚ ਵੇਖੈ ਸਭ ਸੋਈ ਨਾਨਕ ਸਾਚਾ ਸਾਹਿਬ ਸਾਚੀ ਨਾਈ ਸੱਚ ਨਿਸਤਾਰਾ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ ਮੱਟੀ ਕਾ ਕਿਆ ਧੁੱਪੈ ਸੁਆਮੀ ਮਾਨਸ ਕੀ ਗਤਹੀ ਕੋਟ ਪਰਾਧ ਹਮਾਰੇ ਖੰਡੋ ਅਨੇਕ ਵਿਧੀ ਸਮਝਾਵੋ ਹਮ ਅਗਿਆਨ ਅਲਪ ਮਤ ਥੋਰੀ ਤੁਮ ਆਪਣੇ ਵਿਰਦ ਰਖਾਵੋ ਹਮ ਅਗਿਆਨ ਅਲਪ ਮਤ ਥੋਰੀ ਤੁਮ ਆਪਣ ਵਿਰਦ ਰਖਾਵੋ। ਪਰਮ ਸਨਮਾਨ ਯੋਗ ਜੁਗੋ ਜੁਗ ਟਲ ਚਵਰ ਸ਼ਤਰ ਤਖ ਦੇ ਮਾਲਿਕ, ਰੂਹਾਨੀਅਤ ਦੇ ਭੰਡਾਰ ਧੰਨ ਧੰਨ ਆਦਿ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਰਵੱਤਰ ਮਾਈ ਭਾਈ ਬਹੁਤ ਵੱਡਿਆਂ ਭਾਗਾਂ ਵਾਲੇ ਹੋ, ਜੋ ਅਕਾਲ ਪੁਰਖ ਵਾਹਿਗੁਰੂ ਦੁਆਰਾ ਬਖਸ਼ਿਸ਼ ਕੀਤੇ ਹੋਏ ਮਾਨਸ ਜਨਮ ਦੁਰਲੱਭ ਦੇ ਦੀਆਂ ਅਮੁੱਲਕ ਘੜੀਆਂ ਵਿਸ਼ ਕੀਮਤੀ ਸਵਾਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੋਦ ਵਿੱਚ ਬੈਠ ਕੇ ਸਫਲ ਕਰਨ ਦਾ ਸਫਲ ਯਤਨ ਕਰ ਰਹੇ ਹੋ। ਸੋਢੀ ਸੁਲਤਾਨ ਪਾਤਸ਼ਾਹ ਧੰਨ ਧੰਨ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਸਥਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਤੋਂ ਅੰਮ੍ਰਿਤ ਵੇਲੇ ਜੋ ਸਤਿਗੁਰੂ ਜੀਆਂ ਨੇ ਪ੍ਰਕਾਸ਼ਮਾਨ ਹੋ ਕੇ ਸਮੁੱਚੀ ਮਨੁੱਖਤਾ ਦੇ ਭਲੇ ਵਾਸਤੇ ਸੱਚ ਦਾ ਰਾਹ ਦਰਸਾਉਣ ਵਾਸਤੇ ਸਤਿਗੁਰੂ ਜੀ ਨੇ ਜੋ ਮੁੱਖ ਵਾਕ ਹੁਕਮਨਾਮਾ ਬਖਸ਼ਿਸ਼ ਕੀਤਾ ਹੈ, ਰੋਜ਼ਾਨਾ ਦੀ ਤਰ੍ਹਾਂ ਸਤਿਗੁਰਾਂ ਦੇ ਪਾਵਨ ਮੁੱਖ ਵਾਕ ਦੀ ਵਿਚਾਰ ਕਰਨ ਵਾਸਤੇ ਆਪ ਸਮੂਹ ਸੰਗਤਾਂ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜੁੜ ਬੈਠੇ ਹੋ ਔਰ ਸਤਿਗੁਰੂ ਜੀ ਦਾ ਪਾਵਨ ਮੁੱਖ ਵਾਕ ਬਹੁਤ ਹੀ ਪਿਆਰ ਦੇ ਨਾਲ ਪਹਿਲਾ ਬੰਦ ਸਿੰਘ ਸਾਹਿਬ ਜੀ ਦੀ ਮੁਬਾਰਕ ਰਸਨਾ ਤੋਂ ਸਰਵਣ ਕੀਤਾ ਹੈ। ਆਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਅੱਜ ਦੇ ਮੁੱਖ ਵਾਕ ਵਿੱਚ ਕੀ ਬਖਸ਼ਿਸ਼ ਕਰਦੇ ਹਨ। ਇਹ ਪਾਵਨ ਸ਼ਬਦ ਸੂਹੀ ਰਾਗ ਅੰਦਰ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੁਆਰਾ ਰਾਗ ਸੂਹੀ ਮਹੱਲਾ ਤੀਜਾ ਘਰ ਤੀਜਾ ਦੇ ਸਿਰਲੇਖ ਹੇਠ ਸਤਿਗੁਰ ਜੀ ਨੇ ਬਖਸ਼ਿਸ਼ ਕੀਤਾ ਹੈ ਔਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 763 ਉੱਤੇ ਪਾਵਨ ਮੁੱਖ ਵਾਕ ਸੁਭਾਏਮਾਨ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕੀ ਬਖਸ਼ਿਸ਼ ਕਰਦੇ ਹਨ, ਆਓ ਪਿਆਰ ਨਾਲ ਵਿਚਾਰ ਵਿੱਚ ਜੁੜੀਏ। ਜਿੰਨੀਆਂ ਵੀ ਸੰਗਤਾਂ ਜੁੜ ਬੈਠੇ ਹੋ ਜਾਂ ਕੋਈ ਘਰਾਂ ਦੇ ਅੰਦਰ ਦੂਰ ਦੁਰੇਡੇ ਦੇਸ਼ ਵਿਦੇਸ਼ਾਂ ਵਿੱਚ ਹਾਜ਼ਰੀਆਂ ਲਾ ਰਹੇ ਹੋ, ਮਨ ਚਿੱਤ ਜੋੜ ਕੇ ਇੱਕ ਵਾਰ ਹਾਜ਼ਰੀ ਲਾਓ, ਦੋਵੇਂ ਹੱਥ ਜੋੜ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੂੰ ਸੀਸ ਝੁਕਾ ਕੇ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹੇ। ਫਿਰ ਆਖੋ ਜੀ ਸਤਨਾਮ ਸ੍ਰੀ ਵਾਹੇ ਗੁਰੂ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੂਹੀ ਮਹੱਲਾ ਤੀਜਾ, ਸ਼ਬਦ ਸੱਚਾ ਸੱਚ ਸੋਹਿਲਾ, ਜਿੱਥੇ ਸੱਚੇ ਕਾ ਹੋਏ ਵਿਚਾਰੋ ਰਾਮ।
ਆਖੋ ਸਤਨਾਮ ਸ੍ਰੀ, ਗੱਜ ਕੇ ਆਖਿਆ ਕਰੋ ਸਤਨਾਮ ਸ੍ਰੀ ਵਾਹਿਗੁਰੂ। ਸੋਹੀ ਮਹੱਲਾ ਤੀਜਾ, ਧੰਨ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਆਨੰਦ ਸਾਹਿਬ ਦੇ ਦਾਤੇ ਸਤਿਗੁਰੂ ਬਖਸ਼ਿਸ਼ ਕਰ ਰਹੇ ਹਨ ਕਿ ਸ਼ਬਦ ਸੱਚੇ ਸੱਚ ਸੋਹਿਲਾ। ਸੋਹਿਲਾ ਦਾ ਅਰਥ ਹੈ ਉਹ ਖੁਸ਼ੀ ਦਾ ਗੀਤ, ਉਹ ਆਨੰਦ ਜਿਸ ਦੇ ਵਿੱਚੋਂ ਉਹ ਪ੍ਰਸੰਨਤਾ ਪੈਦਾ ਹੁੰਦੀ ਹੈ ਜੋ ਕਦੇ ਵੀ ਨਾਸ਼ ਨਹੀਂ ਹੁੰਦੀ। ਤੁਸੀਂ ਸਿਆਣੇ ਸੱਜਣ ਬੈਠੇ ਹੋ, ਦੁਨੀਆਂ ਵਿੱਚ ਬਹੁਤ ਸਾਰੇ ਐਸੇ ਗੀਤ ਹਨ, ਦੁਨੀਆਂ ਵਿੱਚ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਹਨ, ਦੁਨੀਆਂ ਵਿੱਚ ਬਹੁਤ ਸਾਰੇ ਇਹੋ ਜਿਹੇ ਥਾਂ ਪਲੇਸ ਹਨ ਜਿਨ੍ਹਾਂ ਨੂੰ ਵੇਖ ਕੇ ਖਾ ਕੇ ਸੁਣ ਕੇ ਲੋਕ ਕਹਿੰਦੇ ਨੇ ਕਿ ਬੜਾ ਆਨੰਦ ਆਇਆ। ਪਰ ਮਾਫ ਕਰਿਓ, ਕੁਝ ਪਲਾਂ ਬਾਅਦ ਉਹ ਖੁਸ਼ੀ, ਉਹ ਆਨੰਦ ਜਿਹੜਾ ਨਾਸ਼ ਹੋ ਜਾਂਦਾ, ਸਦੀ ਵੀ ਨਹੀਂ ਦਿੰਦਾ। ਕੁਝ ਚੀਜ਼ਾਂ ਨਜ਼ਾਰੇ ਵੇਖਣ ਤੋਂ ਬਾਅਦ ਲੋਕ ਕਹਿੰਦੇ ਨੇ ਬੜਾ ਰਮਣੀਕ ਸਥਾਨ ਹੈ, ਵੀ ਬਹੁਤ ਸੁੰਦਰ ਹੈ, ਆਨੰਦ ਆ ਗਿਆ। ਪਰ ਉਹਨਾਂ ਪਹਾੜੀਆਂ ਬਰਫੀਲੇ ਇਲਾਕੇ 'ਚੋਂ ਨੀਚੇ ਉਤਰਦਿਆਂ ਸਾਰ ਹੀ ਲੋਕਾਂ ਦਾ ਉਹ ਆਨੰਦ ਖਤਮ ਹੋ ਜਾਂਦਾ। ਕਿਸੇ ਚੀਜ਼ ਨੂੰ ਸੁਣਨ ਤੋਂ ਬਾਅਦ ਕੁਝ ਪਲਾਂ ਬਾਅਦ ਉਹਦਾ ਆਨੰਦ ਮੁੱਕ ਜਾਂਦਾ। ਤਾਂ ਮਹਾਰਾਜ ਜੀ ਨੇ ਕਿਹਾ ਇੱਕ ਆਨੰਦ ਸੱਚਾ ਹੈ, ਇੱਕ ਗੀਤ ਬਿਲਕੁਲ ਸੱਚ ਹੈ, ਜੋ ਆਨੰਦ ਅਕਾਲ ਪੁਰਖ ਵਾਹਿਗੁਰੂ ਜੀ ਦੇ ਸ਼ਬਦ ਦੁਆਰਾ ਪ੍ਰਗਟ ਹੁੰਦਾ ਉਹ ਨਾਸ਼ ਨਹੀਂ ਹੁੰਦਾ, ਉਹ ਡੁੱਬਦਾ ਨਹੀਂ ਹੈ, ਉਹਨੂੰ ਕੋਈ ਚੋਰ ਚੁਰਾ ਨਹੀਂ ਸਕਦਾ। ਉਹਨੂੰ ਮਹਾਰਾਜ ਜੀ ਨੇ ਕਿਹਾ ਉਹਦੇ ਨੇੜੇ ਕੋਈ ਤਸਕਰ ਨਹੀਂ ਆਉਂਦੇ। ਅਗਨ ਨਾ ਦਹੈ ਪਵਨ ਨਹੀਂ ਮਗਨੈ, ਤਸਕਰ ਨੇਰ ਨਾ ਆਵੇ। ਉਹਨੂੰ ਕੋਈ ਹਨੇਰੀ ਹਵਾ ਉਡਾ ਨਹੀਂ ਸਕਦੀ, ਉਹਨੂੰ ਕੋਈ ਅੱਗ ਸਾੜ ਨਹੀਂ ਸਕਦੀ, ਉਹਨੂੰ ਕੋਈ ਚੋਰ ਚੁਰਾ ਨਹੀਂ ਸਕਦਾ। ਭਾਵ ਤ੍ਰਿਸ਼ਨਾ ਦੀ ਅੱਗ ਮਨੁੱਖ ਦੇ ਅੰਦਰ ਹੈ। ਜਿਹੜਾ ਆਨੰਦ ਕੋਈ ਮਾੜਾ ਮੋਟਾ ਛਣ ਬਣਦਾ, ਕਈ ਵਾਰ ਤ੍ਰਿਸ਼ਨਾ ਲੋਭ ਕ੍ਰੋਧ ਪੈਦਾ ਹੁੰਦਾ, ਉਹ ਆਨੰਦ ਖਤਮ ਹੋ ਜਾਂਦਾ। ਜਿਹੜਾ ਮਨ ਦੇ ਅੰਦਰ ਕੋਈ ਖੁਸ਼ੀ ਪੈਦਾ ਹੁੰਦੀ ਹੈ, ਉਸੇ ਮਨ ਦੇ ਅੰਦਰ ਕਾਮ ਕ੍ਰੋਧ ਲੋਭ ਅਹੰਕਾਰ ਚੋਰ ਪੈਦਾ ਹੁੰਦੇ ਨੇ, ਉਸ ਖੁਸ਼ੀ ਨੂੰ ਚੁਰਾ ਲੈਂਦੇ। ਜਿਹੜਾ ਮਨੁੱਖ ਦੇ ਅੰਦਰ ਕੋਈ ਮਾੜੀ ਮੋਟੀ ਖੁਸ਼ੀ ਖੇੜਾ ਪੈਦਾ ਹੁੰਦਾ, ਸੰਸਾਰ ਦੇ ਮੋਹ ਅਤੇ ਸੰਸਾਰ ਦੇ ਦੁੱਖਾਂ ਦੀ ਹਨੇਰੀ ਵਿੱਚ, ਮਾਫ ਕਰਿਓ, ਉਹ ਖੁਸ਼ੀਆਂ ਉੱਡ ਜਾਂਦੀਆਂ ਨੇ। ਤਾਂ ਮਹਾਰਾਜ ਨੇ ਕਿਹਾ ਇੱਕ ਖੁਸ਼ੀ, ਇੱਕ ਆਨੰਦ, ਇੱਕ ਸੋਹਿਲਾ, ਇੱਕ ਗੀਤ ਇਸ ਤਰ੍ਹਾਂ ਦਾ ਹੈ ਜੋ ਸਦੀਵੀ ਸੱਚ ਹੈ, ਪਰ ਉਹ ਸ਼ਬਦ ਦੇ ਰਾਹੀਂ ਪ੍ਰਗਟ ਹੁੰਦਾ। ਇਸ ਲਈ ਮਹਾਰਾਜ ਜੀ ਨੇ ਲਿਖਣ ਲੱਗਿਆਂ ਸ਼ਬਦ ਦੇ ਦੱਦੇ ਨੂੰ ਸਿਹਾਰੀ ਲਾਈ ਹੈ, ਸ਼ਬਦ ਦੇ ਰਾਹੀਂ ਉਹ ਆਨੰਦ, ਉਹ ਸੋਹਿਲਾ, ਉਹ ਗੀਤ ਜਪਣ ਵਾਲੇ ਦੇ ਹਿਰਦੇ ਵਿੱਚ ਪ੍ਰਗਟ ਹੁੰਦਾ। ਪਰ ਉਸ ਦੇ ਹਿਰਦੇ ਵਿੱਚ ਉਹ ਸੋਹਿਲਾ ਗੀਤ ਬਣਦਾ ਜਿਹੜਾ ਉਹਦੇ ਸ਼ਬਦ ਦੀ ਵਿਚਾਰ ਕਰੇ। ਹੁਣ ਅੱਗੇ ਤੋਂ ਅੱਗੇ ਗੱਲ ਚੱਲਦੀ ਜਾਏਗੀ, ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਸ਼ਬਦ ਦੀ ਵਿਚਾਰ ਵਿੱਚ ਕੌਣ ਜੁੜਦਾ, ਕੀ ਆਪਾਂ ਜੁੜ ਸਕਦੇ ਸਾਰੇ, ਕਿ ਕਿਸੇ ਸਰੀਰ ਵਿੱਚ ਇਹ ਪਾਇਆ ਹੈ ਕਿ ਉਹ ਬੰਦਾ ਆਪ ਆਪਣੀ ਅਕਲ ਨਾਲ, ਮਤ ਨਾਲ, ਓਜ ਨਾਲ ਕਵੇ ਮੈਂ ਸ਼ਬਦ ਵਿੱਚ ਜੁੜ ਜਾਣਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਦੋਹਾਂ ਕੰਸੈਪਟਾਂ ਤੋਂ ਗੱਲ ਕੀਤੀ ਹੈ, ਇਹਨੂੰ ਸਮਝਣਾ ਅਤਿਅੰਤ ਜ਼ਰੂਰੀ ਹੈ। ਸਤਿਗੁਰ ਜੀ ਨੇ ਸਿੱਖ ਨੂੰ ਕਰਮਸ਼ੀਲ ਬਣਾਇਆ, ਸਤਿਗੁਰ ਜੀ ਨੇ ਸਿੱਖ ਨੂੰ ਆਲਸੀ ਨਹੀਂ ਬਣਾਇਆ, ਕਰਮ ਕਰਨ ਵਾਸਤੇ ਵੀ ਕਿਹਾ ਅਤੇ ਨਾਲ ਸੁਚੇਤ ਕੀਤਾ ਤੇਰੇ ਕਰਮਾਂ ਨਾਲ ਇਕੱਲੀ ਗੱਲ ਨਹੀਂ ਬਣਨੀ, ਐਵੇਂ ਕਰਮ ਕਰਕੇ ਅਹੰਕਾਰ ਨਾ ਕਰ ਬੈਠੀ। ਕਰਮ ਕਰਨਾ ਵੀ ਜ਼ਰੂਰੀ ਹੈ ਪਰ ਕਿਰਪਾ ਤੋਂ ਬਗੈਰ ਨਹੀਂ ਪਹੁੰਚੇਗਾ। ਗੁਰਮਤ ਦਾ ਉਹ ਮਾਰਗ ਹੈ ਜਿੱਥੇ ਕਰਮ ਵੀ ਕਰਨਾ ਹੈ, ਸ਼ਬਦ ਜਪਣਾ ਵੀ ਹੈ, ਪਰ ਉਸ ਕਰਮ ਉੱਤੇ ਉਹਦੀ ਕਿਰਪਾ ਤੋਂ ਬਗੈਰ ਖੇਡ ਨਹੀਂ ਬਣੇਗੀ। ਇਸ ਲਈ ਮਹਾਰਾਜ ਨੇ ਦੋਵਾਂ ਪੱਖਾਂ ਤੋਂ ਗੱਲ ਕੀਤੀ। ਇੱਕ ਕੰਸੈਪਟ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਮਹਾਰਾਜ ਇਹ ਗੱਲ ਕਹਿਣਗੇ ਕਿ ਮੇਰਾ ਕੀਆ ਕਛੂ ਨਾ ਹੋਏ, ਕਰ ਹੈ ਰਾਮ ਹੋਏ ਹੈ ਸੋਏ। ਦੂਜੇ ਪੱਖ ਤੋਂ ਮਹਾਰਾਜ ਜੀ ਕਹਿਣਗੇ ਕਬੀਰ ਸੱਚਾ ਸਤਿਗੁਰ ਕਿਆ ਕਰੇ, ਜੋ ਸਿੱਖਾਂ ਮੈਂ ਚੂਕ, ਅੰਧੇ ਏਕ ਨਾ ਲੱਗ ਗਈ ਜਿਉਂ ਬਾਂਸ ਵਜਾਈਏ ਫੂਕ। ਭਾਵ ਗੁਰਸਿੱਖ ਨੂੰ ਵੀ ਕੁਝ ਕਰਨਾ ਪਏਗਾ, ਸਿੱਖ ਨੇ ਉੱਦਮ ਕਰਨਾ ਹੈ, ਉਸ ਉੱਦਮ ਨੂੰ ਭਾਗ ਫਿਰ ਸਤਿਗੁਰ ਨੇ ਲਾਉਣਾ। ਉੱਦਮ ਕਰਿੰਦਿਆਂ ਜੀਉ ਤੂੰ, ਕਮਾਵਦਿਆਂ ਸੁਖ ਪੁੰਚ। ਫਿਰ ਮਹਾਰਾਜ ਨੇ ਕਿਹਾ ਧਿਆਇਂਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਉਹਨੂੰ ਧਿਆ, ਤੈਨੂੰ ਉਹ ਮਿਲੇਗਾ, ਉਹਨੂੰ ਸ਼ਬਦ ਨੂੰ ਜਪ, ਗੁਰੂ ਦੇ ਦੱਸੇ ਹੋਏ ਹੁਕਮ ਨੂੰ, ਉਪਦੇਸ਼ ਨੂੰ ਕਮਾ, ਅਤੇ ਫਿਰ ਗੁਰੂ ਉਹਦੇ ਉੱਤੇ ਨਦਰ ਕਿਰਪਾ ਕਰੇਗਾ। ਪਰ ਕਮਾਈ ਕਰਦਿਆਂ ਕਰਦਿਆਂ ਅਹੰਕਾਰੀ ਨਾ ਹੋ ਜਾਈ। ਕੋਈ ਮੁਸਾਫਰ ਜਦੋਂ ਕਿਸੇ ਡੈਸਟੀਨੇਸ਼ਨ 'ਤੇ, ਕਿਸੇ ਮੰਜ਼ਿਲ 'ਤੇ ਪਹੁੰਚਦਾ, ਉਹਦੇ ਰਸਤੇ ਵਿੱਚ ਕਈ ਮੁਸਾਫਰਖਾਨੇ ਆਉਂਦੇ ਨੇ, ਉਹ ਕਈਆਂ ਥਾਂ 'ਤੇ ਬ੍ਰੇਕ ਲਾਉਂਦਾ, ਕਈਆਂ ਥਾਂ 'ਤੇ ਰੁਕਦਾ, ਕਈਆਂ ਥਾਂ 'ਤੇ ਗੱਡੀ ਵਿੱਚ ਪੈਟਰੋਲ ਪਵਾਉਂਦਾ, ਕਈਆਂ ਥਾਂ 'ਤੇ ਰੁਕ ਕੇ ਕੋਈ ਜਲ ਪਾਣੀ ਛਕਦਾ। ਪਰ ਮਹਾਰਾਜ ਨੇ ਕਿਹਾ ਜਿਹੜਾ ਮੁਸਾਫਰ ਉੱਥੇ ਰੁਕ ਜਾਏ, ਉਹ ਸਮਝ ਲਓ ਕਿ ਮੰਜ਼ਿਲ ਆ ਗਈ, ਉਹਦੀ ਜ਼ਿੰਦਗੀ ਵਿੱਚ ਕਦੇ ਮੰਜ਼ਿਲ ਨਹੀਂ ਆਏ। ਧਰਮ ਦੇ ਰਸਤੇ ਉੱਤੇ ਕਈਆਂ ਥਾਂ 'ਤੇ ਬਹੁਤ ਕੁਝ ਮਿਲਦਾ, ਵਡਿਆਈ ਮਿਲੇਗੀ, ਸੋਭਾ ਮਿਲੇਗੀ, ਧਨ ਮਿਲੇਗਾ, ਇੱਜ਼ਤ ਮਾਣ ਸਨਮਾਨ ਮਿਲੇਗਾ, ਪਰ ਜੋ ਉਸ ਰਸਤੇ 'ਤੇ ਹੰਕਾਰੀ ਹੋ ਕੇ ਰੁਕ ਜਾਏ ਉਹਨੂੰ ਮੰਜ਼ਿਲ ਨਹੀਂ ਮਿਲਦੀ। ਹਜ਼ੂਰ ਦਾ ਇੱਕ ਸ਼ਬਦ ਤੁਸੀਂ ਸੁਣਦੇ ਰਹਿੰਦੇ ਹੋ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਿਹਾ, ਜਦੋਂ ਕੋਈ ਅਧਿਆਤਮ ਦੇ ਇਸ ਰਸਤੇ ਉੱਤੇ ਤੁਰਦਾ ਪਹਿਲਾਂ ਉਹਨੂੰ ਸ਼ੌਹਰਤ, ਧਨ, ਦੌਲਤ, ਪੈਸਾ ਮਿਲਦਾ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਉਹਦੀਆਂ ਕੌਡੀਆਂ ਕਰੋੜਾਂ ਵਿੱਚ ਤਬਦੀਲ ਹੋਣ ਲੱਗ ਜਾਂਦੀਆਂ ਨੇ, ਉਹਦੇ ਪੈਸੇ ਵਿੱਚ ਵਾਧਾ ਹੁੰਦਾ, ਉਹਨੂੰ ਅਮੀਰੀ ਦੇ ਮਾਰਗ 'ਤੇ ਤੁਰਦਾ, ਉਹਨੂੰ ਪੈਸੇ, ਪਦਾਰਥ, ਦੁਨੀਆਂ ਦੀ ਸ਼ੌਹਰਤ ਬਹੁਤ ਕੁਝ ਮਿਲਦੀ ਹੈ। ਫਿਰ ਸਮਾਂ ਆਉਂਦਾ ਜਦੋਂ ਵੱਡੇ ਵੱਡੇ ਰਾਜੇ ਲੋਕ, ਰਾਜਸੀ ਲੋਕ, ਵੱਡੇ ਵੱਡੇ ਸ਼ੌਹਰਤ ਵਾਲੇ ਲੋਕ ਉਹਦੇ ਅੱਗੇ ਝੁਕਣ ਲੱਗ ਜਾਂਦੇ ਨੇ। ਉਸ ਤੋਂ ਅਗਲਾ ਪੜਾਅ ਆਉਂਦਾ, ਜਪਣ ਵਾਲਾ ਜਦੋਂ ਇਹਨੂੰ ਟੱਪ ਜਾਂਦਾ ਫਿਰ ਉਹਦੀ ਰਸਨਾ 'ਤੇ ਰੱਬ ਆ ਕੇ ਬਹਿ ਜਾਂਦਾ, ਜੋ ਉਹ ਕਵੇ ਉਹ ਹੋਣ ਲੱਗ ਪੈਂਦਾ, ਪਰ ਇਹ ਵੀ ਮੰਜ਼ਿਲ ਨਹੀਂ ਹੈ। ਕਿਸੇ ਦਾ ਕਿਹਾ ਹੋਇਆ ਬਚਨ ਸੱਤ ਹੋ ਜਾਣਾ ਇਹ ਮੰਜ਼ਿਲ ਨਹੀਂ ਹੈ। ਹਜ਼ੂਰ ਨੇ ਕਿਹਾ ਤੈਨੂੰ ਇਹ ਵੀ ਟੱਪਣਾ ਪੈਣਾ, ਇਸ ਤੋਂ ਅੱਗੇ ਤੈਨੂੰ ਜਾਣਾ ਪਏਗਾ। ਜਦੋਂ ਇਹ ਸਭ ਕੁਝ ਕੋਈ ਟੱਪ ਕੇ ਅੱਗੇ ਪਹੁੰਚਦਾ ਫਿਰ ਉਹਦੇ ਜੀਵਨ ਵਿੱਚ ਮੰਜ਼ਿਲ ਆਉਂਦੀ ਹੈ, ਭਾਵ ਧਰਮ ਦੇ ਰਸਤੇ ਉੱਤੇ ਕਈ ਪੜਾਅ ਆਉਂਦੇ ਨੇ। ਹਜ਼ੂਰ ਨੇ ਸ਼ਬਦ ਕਿਹਾ, ਤੁਸੀਂ ਆਪ ਹੀ ਇਹਦੀ ਵਿਆਖਿਆ ਪੜ੍ਹ ਲਿਓ, ਬੜੇ ਸੌਖੇ ਸ਼ਬਦ ਨੇ, ਮੈਂ ਥੋੜ੍ਹੇ ਸਮੇਂ ਵਿੱਚ ਅੱਗੇ ਤੁਰਨਾ। ਹਜ਼ੂਰ ਨੇ ਕਿਹਾ, ਮੋਤੀ ਤਾਂ ਮੰਦਰ ਉਸ ਰੈ, ਰਤਨੀ ਤਾਂ ਹੋਏ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ। ਮੋਤੀਆਂ ਦੇ ਮਹਿਲ ਉਸਰਨਗੇ, ਵੱਡੇ ਵੱਡੇ ਅਰਬਾਂ ਪਤੀ ਲੋਕ ਉਹਦੇ ਅੱਗੇ ਝੁਕਣ ਲੱਗ ਜਾਣਗੇ, ਉਹਦੀਆਂ ਕੌਡੀਆਂ ਕਰੋੜਾਂ ਵਿੱਚ ਬਦਲ ਜਾਣਗੀਆਂ। ਉਹ ਪੈਸਾ ਚਾਹੁੰਦਾ ਨਹੀਂ, ਪਰ ਉਹਦੇ ਦਰ ਉੱਤੇ ਪੈਸਾ ਮਾਇਆ ਆ ਕੇ ਸੇਵਾ ਕਮਾਉਣ ਲੱਗ ਜਾਂਦੀ ਹੈ। ਹਜ਼ੂਰ ਨੇ ਕਿਹਾ, ਇਨਾਮ ਦੀ ਬਰਕਤ ਹੈ। ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ, ਪਰ ਨਾਲ ਕਿਹਾ ਰੁਕ ਨਾ ਜਾਈ, ਭੁੱਲ ਨਾ ਜਾਈ, ਇਹ ਪੜਾਅ ਨਹੀਂ, ਇਹ ਸਿਰਫ ਪੜਾਅ, ਇੱਕ ਰਸਤੇ ਦਾ, ਇੱਕ ਤਰ੍ਹਾਂ ਦਾ ਸਿਰਫ ਮੁਸਾਫਰ ਖਾਨੇ, ਜਿੱਥੇ ਤੂੰ ਰੁਕਣਾ ਫਿਰ ਆਪਣੀ ਮੰਜ਼ਿਲ ਵੱਲ ਬੱਲਣਾ, ਇਹ ਮੰਜ਼ਿਲ ਨਹੀਂ। ਤਾਂਹੀਓ ਮਹਾਰਾਜ ਨੇ ਕਿਹਾ, ਮਤ ਦੇਖ ਭੁੱਲਾਂ ਵਿਸਰੈ, ਤੇਰਾ ਚਿੱਤ ਨ ਆਵੇ ਨਾ, ਭੁੱਲ ਨਾ ਜਾਈ, ਕਿਉਂਕਿ ਮੰਜ਼ਿਲ ਨਹੀਂ ਹੈ, ਇਸ ਮਾਇਆ ਤੋਂ ਤੂੰ ਅੱਗੇ ਲੰਘਣਾ। ਐਸੇ ਬਹੁਤ ਲੋਕ ਤੁਹਾਡੇ ਸੰਪਰਕ ਵਿੱਚ ਹੋਣਗੇ, ਜਦੋਂ ਰੱਬ ਦੇ ਰਸਤੇ 'ਤੇ ਤੁਰਦੇ ਨੇ ਮਾਇਆ ਦੇ ਢੇਰ ਲੱਗ ਜਾਂਦੇ ਨੇ। ਮੈਂ ਉਹ ਸਾਧੂਆਂ ਦੇ ਅਸਥਾਨ ਵੇਖੇ ਨੇ ਜਿੱਥੇ ਕਦੇ ਕੁੱਲੀਆਂ ਸੀ, ਹੁਣ 400 ਕਿੱਲਾ ਜ਼ਮੀਨ ਬਣ ਗਿਆ, ਮਾਇਆ ਦੇ ਅੰਬਾਰ ਲੱਗੇ ਨੇ। ਇਹ ਸਭ ਕੁਝ ਨਾਮ ਦੀ ਬਰਕਤ ਨਾਲ ਦੁਨੀਆਂ ਵਿੱਚ ਖਿੱਚਿਆ ਆਉਂਦਾ। ਸਾਧ ਸੰਗਤ ਉੱਥੇ ਬਹਿਣ ਵਾਲੇ ਸਾਧੂ ਨੂੰ ਉਸ ਤੋਂ ਅੱਗੇ ਟੱਪਣਾ ਪੈਂਦਾ, ਜੇ ਉਹਦੇ ਵਿੱਚ ਹੀ ਉਹ ਰੁਕ ਜਾਏਗਾ ਉਹਦੀ ਮੰਜ਼ਿਲ ਨਹੀਂ ਆਏਗੀ। ਤਾਂ ਹਜ਼ੂਰ ਨੇ ਫਿਰ ਅਗਲੀ ਗੱਲ ਕਹੀ, ਸੁਲਤਾਨ ਹੋਵਾਂ ਮੇਲ ਲਸਕਰ, ਤਖਤ ਰੱਖਾਂ ਪਾਓ, ਹੁਕਮ ਹਾਸਲ ਕਰੀ ਬੈਠਾ, ਨਾਨਕਾ ਸਭ ਵਾਓ। ਉਹਨੂੰ ਅੱਗੇ ਟੱਪਣਾ ਪੈਂਦਾ, ਉਹਦੇ ਰਸਤੇ ਵਿੱਚ ਇਹ ਸਭ ਕੁਝ ਆਉਣਾ। ਮੋਹਣੀ ਮੁੱਖ ਮਣੀ ਸੋਹੇ ਕਰੇ ਰੰਗ ਪਸਾਓ, ਮਤ ਦੇਖ ਭੁੱਲਾਂ ਵਿਸਰੇ, ਤੇਰਾ ਚਿੱਤ ਨਾ ਆਵੇ ਨਾਓ। ਇਹ ਸਾਰੇ ਰਸਤੇ ਵਿੱਚ ਪੜਾ ਆਉਣਗੇ। ਤਾਂ ਸਤਿਗੁਰੂ ਜੀ ਸਮਝਾਉਂਦੇ ਨੇ, ਭਲਿਆ ਮੰਜ਼ਿਲ ਇਸ ਤੋਂ ਅੱਗੇ ਹੈ। ਇਹ ਸਭ ਕੁਝ ਕਾਹਦੇ ਰਾਹੀਂ ਹੋਣਾ? ਸ਼ਬਦ ਰਾਹੀਂ। ਅੱਜ ਹਜ਼ੂਰ ਨੇ ਕਿਹਾ, ਫਿਰ ਸ਼ਬਦ ਦੇ ਰਾਹੀਂ ਕਿਵੇਂ ਹੋਣਾ? ਜੇ ਕੋਈ ਸ਼ਬਦ ਦੀ ਵਿਚਾਰ ਕਰੇ, ਵਿਚਾਰ ਕਰਨ ਤੋਂ ਬਾਅਦ ਕਈ ਚੀਜ਼ਾਂ ਹਿਰਦੇ ਵਿੱਚ ਵਸਦੀਆਂ ਨੇ। ਕੋਈ ਵੀ ਚੀਜ਼ ਸਿੱਧੀ ਨਹੀਂ ਵਸਦੀ। ਤੁਸੀਂ ਰਸਤੇ ਵਿੱਚ ਜਾਂਦਿਆਂ ਹੋਇਆਂ ਕੋਈ ਵੀ ਚੀਜ਼ ਵੇਖਦੇ ਹੋ, ਲੱਖਾਂ ਰਸਤੇ ਵਿੱਚ ਦਰਖਤ ਆਉਂਦੇ ਨੇ, ਹਜ਼ਾਰਾਂ ਹੀ ਤੁਹਾਡੇ ਰਸਤੇ ਵਿੱਚ ਪੜਾਅ ਕੋਈ ਮੰਜ਼ਿਲ ਉੱਤੇ ਅੱਡੇ ਆਉਣਗੇ, ਲੋਕ ਗੁਜ਼ਰਨਗੇ, ਪਰ ਉਹੀ ਉਹ ਸੂਰਤ ਤੁਹਾਡੇ ਮਨ ਵਿੱਚ ਵਸਦੀ ਹੈ ਜਿਹਨੂੰ ਵੇਖ ਕੇ ਤੁਸੀਂ ਵਿਚਾਰ ਕਰਦੇ ਹੋ ਇਹ ਕੌਣ ਹੈ। ਜਿਹੜੇ ਰਸਤੇ ਵਿੱਚ ਕੋਈ ਅੱਡੇ ਨੂੰ ਵੇਖ ਕੇ ਮਨ 'ਚ ਵਿਚਾਰ ਆ ਇਹ ਕਿਹੜਾ ਅੱਡਾ ਹੈ, ਇਹ ਕਿਹੜੇ ਪਿੰਡ ਦਾ ਅੱਡਾ ਹੈ, ਉਹ ਤੁਹਾਡੇ ਮਨ ਵਿੱਚ ਵਸ ਜਾਂਦਾ। ਨਹੀਂ ਤਾਂ ਹੋਰ ਅਨੇਕਾਂ ਪਿੰਡਾਂ ਦੇ ਨਾਮ ਲੰਘ ਜਾਂਦੇ ਨੇ, ਕਿਹੜਾ ਮਨ ਵਿੱਚ ਵਸਦਾ? ਤਾਂ ਹਜ਼ੂਰ ਨੇ ਕਿਹਾ, ਸ਼ਬਦ ਉਦੋਂ ਵਸਦਾ ਜਦੋਂ ਕੋਈ ਵਿਚਾਰ ਵਿੱਚ ਜਾਏ, ਵਿਚਾਰ ਉਦੋਂ ਹੁੰਦੀ ਹੈ ਹੁਣ ਜਦੋਂ ਸਤਿਗੁਰੂ ਕਿਰਪਾ ਕਰਨ। ਆਪਾਂ ਆਪਣੀ ਮਰਜ਼ੀ ਨਾਲ ਨਹੀਂ ਇੱਥੇ ਬਹਿ ਸਕਦੇ, ਉਹਦੀ ਨਜ਼ਰ ਨਾਲ ਬਹਿ ਸਕਦੇ, ਉਹਦੀ ਕਿਰਪਾ ਨਾਲ। ਇੱਕ ਸ਼ਬਦ ਤੁਸੀਂ ਪੜ੍ਹ ਕੇ ਆਏ ਹੋ, ਜਿਹੜੇ ਨਿਤਨੇਮ ਕਰਕੇ ਆਏ ਹੋ, ਆਨੰਦ ਸਾਹਿਬ ਦੀ ਬਾਣੀ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ, ਇਹ ਸੱਚਾ ਸੋਹਿਲਾ ਸੱਚ ਹੈ ਘਰ ਗਾਵੋ, ਗਾਵੋ ਤਾਂ ਸੋਹਿਲਾ ਘਰ ਸੱਚ ਹੈ, ਜਿੱਥੇ ਸਦਾ ਸੱਚ ਧਿਆਵੇ। ਮਹਾਰਾਜ ਨੇ ਕਿਹਾ, ਉਹ ਅਕਾਲ ਪੁਰਖ ਵਾਹਿਗੁਰੂ ਜੀ ਦੇ ਸ਼ਬਦ ਦੁਆਰਾ ਪੈਦਾ ਹੋਇਆ ਖੁਸ਼ੀ ਆਨੰਦ ਦਾ ਗੀਤ, ਪਰ ਜਿੰਨੀ ਦੇਰ ਸਤਿਗੁਰ ਜੀ ਦੀ ਨਜ਼ਰ ਕਿਰਪਾ ਨਹੀਂ ਹੁੰਦੀ ਉੱਨੀ ਦੇਰ ਹਿਰਦੇ ਘਰ ਵਿੱਚ ਉਹ ਸੋਹਿਲਾ ਨਹੀਂ ਵਸਦਾ। ਅੱਜ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ, ਸ਼ਬਦ ਸੱਚੇ ਸੱਚ ਸੋਹਿਲਾ, ਜਿੱਥੇ ਸੱਚੇ ਕਾ ਹੋਏ ਵਿਚਾਰੋ ਰਾਮ। ਜਿੱਥੇ ਉਹਦੀ ਕਿਰਪਾ ਨਾਲ ਸੱਚੇ ਦੀ ਵਿਚਾਰ ਹੋਵੇ, ਸ਼ਬਦ ਦੇ ਰਾਹੀਂ ਉਹ ਆਨੰਦ ਫਿਰ ਜਪਣ ਵਾਲੇ ਦੇ ਹਿਰਦੇ ਵਿੱਚ ਪ੍ਰਗਟ ਹੁੰਦਾ ਹੈ।
ਹਉ ਮੈਂ ਸਭ ਕਿਲ ਵਿਖ ਕਾਟੇ, ਸਾਚ ਰੱਖਿਆ ਉਰ ਧਾਰੇ ਰਾਮ।
ਫਿਰ ਉਹ ਸ਼ਬਦ ਦਾ ਆਨੰਦ ਖੇੜਾ ਕਦੋਂ ਪ੍ਰਗਟ ਹੁੰਦਾ? ਨਾਲ ਨਾਲ ਚਿੰਨ੍ਹ ਵੀ ਦੱਸਦੇ ਨੇ, ਨਿਸ਼ਾਨੀਆਂ ਵੀ ਦੱਸਦੇ ਨੇ, ਤਾਂ ਜੋ ਸਿੱਖ ਭੁੱਲ ਨਾ ਜਾਵੇ। ਇਹ ਉਦੋਂ ਹੋਣਾ ਜਦੋਂ ਹੋਮੇ ਦੀ ਮੈਲ ਅੰਦਰੋਂ ਕੱਟ ਹੋਣ ਲੱਗ ਪਈ। ਇਹ ਸੋਹਿਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੋਹਿਲਾ, ਸਤਿਗੁਰੂ ਸੁਣਾਇਆ ਇਹ ਤਿੰਨ ਕੈ ਮਨ ਵਸਿਆ, ਜਿਨ ਧੁਰੋਂ ਲਿਖਿਆ ਆਇਆ। ਜੇ ਧੁਰੋਂ ਕਿਰਪਾ ਨਜ਼ਰ ਹੋ ਗਈ ਤਾਂ ਮਨ ਵਿੱਚ ਵਸਦਾ, ਫਿਰ ਮਨ ਵਿੱਚ ਉਦੋਂ ਵਸਦਾ ਨਾਲ ਨਾਲ ਹੋਮੇ ਕੱਟਦਾ, ਕਿਉਂਕਿ ਦੋਏ ਚੀਜ਼ਾਂ ਇਕੱਠੀਆਂ ਨੇ, ਹੋਮੇ ਨਾਵੇ ਨਾਲ ਵਿਰੋਧ ਹੈ, ਦੋਏ ਨਾ ਵਸੇ ਇਕੱਠਾ ਹੈ। ਤਾਂ ਹਜ਼ੂਰ ਕਹਿੰਦੇ ਨੇ ਜਦੋਂ ਸ਼ਬਦ ਵਸਦਾ ਫਿਰ ਅਗਲੀ ਨਿਸ਼ਾਨੀ, ਹੋਮੇ ਸਭ ਕਿਲ ਵਿਖ ਕੱਟ, ਅਹੰਕਾਰ ਦੀ ਮੈਲ ਕੱਟੀ ਜਾਂਦੀ ਹੈ, ਸਵੈ ਹੰਕਤਾ ਮੁੱਕਦੀ ਹੈ, ਕਿਲ ਵਿਖ ਪਾਪ ਕੱਟੇ ਜਾਂਦੇ ਹਨ। ਸੱਚ ਰੱਖਿਆ ਔਰ ਧਾਰੇ ਦਾ ਅਰਥ ਹਿਰਦੇ ਵਿੱਚੋਂ ਸੱਚ ਫਿਰ ਧਾਰਨ ਹੋ ਜਾਂਦਾ ਹੈ। ਵਾਹਿਗੁਰੂ ਵਾਹਿਗੁਰੂ ਕਹਿੰਦਿਆਂ ਉਹਦੇ ਹੋਮੇ ਦੇ ਅੰਦਰ ਦੀ ਮੈਲ ਕੱਟ ਹੋਣ ਲੱਗ ਪੈਂਦੀ ਹੈ, ਉਹਦੇ ਅੰਦਰ ਸਵੈ ਹੰਗਤਾ ਅਹੰਕਾਰ ਪੈਦਾ ਨਹੀਂ ਹੁੰਦਾ।
ਸੱਚ ਰੱਖਿਆ ਔਰ ਧਾਰੇ ਦੁੱਤਰ ਤਾਰੇ, ਫਿਰ ਭਵ ਜਲ ਤਰਨ ਨਾ ਹੋਈ।
ਜਦੋਂ ਉਹ ਹੋਮੇ ਦੇ ਇਸ ਵੱਡੇ ਪੜਾਅ ਨੂੰ ਟੱਪ ਜਾਂਦਾ, ਮਹਾਰਾਜ ਨੇ ਕਿਹਾ ਦੁੱਤਰ ਸੀ, ਇਹਨੂੰ ਤਰਨਾ ਔਖਾ ਸੀ, ਤਾਂ ਇਸ ਨੂੰ ਸ਼ਬਦ ਦੇ ਰਾਹੀਂ ਟੱਪਣ ਤੋਂ ਬਾਅਦ ਉਸ ਜਗਿਆਸੂ ਨੂੰ ਦੁਬਾਰਾ ਭਵਜਲ ਤਰਨਾ ਨਹੀਂ ਪੈਂਦਾ। ਭਾਵ ਉਹ ਵਾਰ ਵਾਰ ਜਨਮ ਮਰਨ ਦੇ ਗੇੜ ਵਿੱਚ ਨਹੀਂ ਆਉਂਦਾ, ਕਿਉਂਕਿ ਉਹ ਹੋਮੇ ਵਾਲੇ ਪੜਾਅ ਨੂੰ ਟੱਪ ਗਿਆ। ਹੋਮੇ ਹੀ ਮਨੁੱਖ ਦੇ ਜਨਮ ਤੇ ਮਰਨ ਦਾ ਕਾਰਨ ਹੈ। ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕਿਹਾ, ਹੇ ਜਨਮ ਮਰਨ ਮੂਲੰ ਅਹੰਕਾਰੰ ਪਾਪਾਤਮਾ। ਜਨਮ ਤੇ ਮਰਨ ਦਾ ਕਾਰਨ ਅਹੰਕਾਰ ਸਵੈ ਹੰਕਤਾ ਹੋਮੇ ਹੈ। ਹੋਮੇ ਦੇ ਪੜਾਅ ਨੂੰ ਸ਼ਬਦ ਦੇ ਰਾਹੀਂ ਕੋਈ ਟੱਪ ਜਾਂਦਾ ਤਾਂ ਦੁਬਾਰਾ ਉਹ ਜਨਮ ਮਰਨ ਵਿੱਚ ਨਹੀਂ ਪੈਂਦਾ।
ਸੱਚਾ ਸਤਿਗੁਰ ਸੱਚੀ ਬਾਣੀ, ਜਿਨ ਸੱਚ ਵਿਖਾ ਲਿਆ ਸੋਈ।
ਫਿਰ ਸੱਚੇ ਸਤਿਗੁਰੂ ਦੇ ਰਾਹੀਂ ਸੱਚ ਬਾਣੀ ਸੱਚ ਉਪਦੇਸ਼ ਸਮਝ ਆਉਂਦਾ, ਸਤਿਗੁਰੂ ਉਹਨੂੰ ਸੱਚ ਵਿਖਾਲ ਦਿੰਦੇ ਨੇ। ਸੱਚ ਕੀ ਵਿਖਾਲਦੇ ਨੇ? ਗੁਰੂ ਸਿੱਖ ਦੇ ਅੰਦਰੋਂ ਸਵੈ ਹੰਕਤਾ ਭੰਗ ਕਰਦਾ, ਜਿਹੜੀ ਚੀਜ਼ ਹਰ ਇਨਸਾਨ ਦੇ ਅੰਦਰ ਪੈਦਾ ਹੁੰਦੀ ਹੈ। ਮਾਫ਼ ਕਰੋ, ਜ਼ਰੂਰੀ ਨਹੀਂ ਕਿ ਪੈਸਾ ਪਦਾਰਥ ਮਾਇਆ ਰਾਜ ਭਾਗ ਹੀ ਹੰਕਾਰ ਪੈਦਾ ਕਰਦਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕਿਹਾ, ਕੋਲ ਕੁਝ ਨਾ ਵੀ ਹੋਵੇ ਲੋਕ ਤਾਂ ਵੀ ਹੰਕਾਰੀ ਹੋ ਜਾਂਦੇ ਨੇ। ਪੈਸਾ ਧਨ ਦੌਲਤ ਪਦਾਰਥ ਰਾਜ ਭਾਗ ਅਹੰਕਾਰ ਪੈਦਾ ਕਰਦਾ, ਪਰ ਇਹ ਚੀਜ਼ਾਂ ਨਾ ਵੀ ਹੋਣ ਬੰਦਾ ਤਾਂ ਵੀ ਅਹੰਕਾਰੀ ਹੋ ਜਾਂਦਾ। ਗੁਰੂ ਅਮਰਦਾਸ ਮਹਾਰਾਜ ਨੇ ਕਿਹਾ, ਕਈਆਂ ਕੋਲ ਗੁਣ ਹੁੰਦੇ ਨੇ ਉਹ ਤਾਂ ਹੰਕਾਰੀ ਨੇ, ਕਈਆਂ ਕੋਲ ਗੁਣ ਨਹੀਂ ਹੁੰਦੇ ਉਹ ਤਾਂ ਵੀ ਹੋਮੇ ਕਰਦੇ ਨੇ। ਇਹ ਹੋਮੇ ਅਹੰਕਾਰ ਸਵੈ ਹੰਕਤਾ ਦਾ ਰੋਗ ਬੰਦੇ ਦੇ ਵਸ ਦੀ ਗੱਲ ਨਹੀਂ, ਸਾਰਿਆਂ ਦੇ ਅੰਦਰ ਪੈਦਾ ਹੁੰਦਾ। ਤਾਂਹੀਓ ਮਹਾਰਾਜ ਨੇ ਕਿਹਾ, ਹੋਮੇ ਕਰ ਕਰ ਜਾਏ ਸੀ ਜੋ ਆਇਆ ਜਗ ਮਾਹੇ। ਜਿਹੜਾ ਪੈਦਾ ਹੋਇਆ ਸਭ ਨੂੰ ਸਵੈ ਹੰਕਤਾ ਪੈਦਾ ਹੋਈ ਹੈ, ਗੁਰੂ ਦੇ ਸ਼ਬਦ ਤੋਂ ਬਗੈਰ ਇਲਾਜ ਨਹੀਂ ਹੋਏਗਾ। ਹੋਮੇ ਕਰ ਕਰ ਜਾਏ ਸੀ ਜੋ ਆਇਆ ਜਗ ਮਾਹੇ, ਸਭ ਜਗ ਕਾਜਲ ਕੋਠੜੀ ਤਨ ਮਨ ਦੇ ਸੁਆਹੇ। ਮਹਾਰਾਜ ਬਚਦਾ ਵੀ ਹੈ ਕੋਈ? ਤਾਂ ਗੁਰੂ ਅਮਰਦਾਸ ਮਹਾਰਾਜ ਉਸ ਸ਼ਬਦ ਵਿੱਚ ਕਹਿੰਦੇ, ਹਾਂ ਬਚਦਾ ਹੈ। ਮਹਾਰਾਜ ਕੌਣ? ਕਹਿਣ ਲੱਗੇ, ਸਤਿਗੁਰ ਮਿਲੈ ਤਾਂ ਉਭਰੇ ਗੁਰ ਕੀ ਚਰਣੀ ਪਾਹੇ। ਜੇ ਗੁਰੂ ਕਿਤੇ ਮਿਲ ਪਏ, ਜੇ ਸਤਿਗੁਰ ਦੀ ਨਜ਼ਰ ਕਿਰਪਾ ਹੋ ਜਾਏ, ਤਾਂਹੀਓ ਮਹਾਰਾਜ ਨੇ ਕਿਹਾ, ਯਾਰ ਮੀਤ ਸੁਣ ਸਾਜਨੋ ਬਿਨ ਹਰ ਛੁੱਟਣ ਨਾਹੇ। ਇਹ ਮੇਰੇ ਮਿੱਤਰ ਜਨੋ ਸੁਣੋ ਪਿਆਰਿਓ, ਰੱਬ ਦੇ ਨਾਮ ਤੋਂ ਬਗੈਰ ਕੋਈ ਨਹੀਂ ਛੁੱਟ ਸਕਦਾ। ਨਾਨਕ ਤੇ ਬੰਧਨ ਕਟੇ ਜੇ ਗੁਰ ਕੀ ਚਰਣੀ ਪਾਹੇ। ਜੇ ਕੋਈ ਗੁਰੂ ਦੇ ਚਰਨਾਂ ਵਿੱਚ ਆਪਾ ਸਮਰਪਣ ਕਰੇ, ਗੁਰੂ ਤੋਂ ਬਗੈਰ, ਗੁਰੂ ਦੀ ਕਿਰਪਾ ਤੋਂ ਬਗੈਰ ਇਹ ਬੰਧਨ ਕੱਟੇ ਨਹੀਂ ਜਾਂਦੇ। ਗੁਰੂ ਹੀ ਹੋਮੇ ਦਾ ਬੰਧਨ ਕੱਟ ਸਕਦਾ। ਗੁਰੂ ਫਿਰ ਕਿਵੇਂ ਕੱਟਦਾ? ਗੁਰੂ ਦੀ ਬਾਣੀ ਉਪਦੇਸ਼ ਸਿੱਖ ਦੇ ਅੰਦਰ ਇਹ ਚੀਜ਼ ਵਸਾਉਂਦੀ ਹੈ ਕਿ ਤੇਰਾ ਹੈ ਹੀ ਕੁਝ ਨਹੀਂ, ਇੱਥੋਂ ਹੰਕਾਰ ਮਿਟਦਾ। ਜਦੋਂ ਸੁਰਤੀ ਵਿੱਚ ਇਹ ਗੱਲ ਸਮਝ ਆ ਜਾਏ ਮੇਰਾ ਮੁੱਝ ਮੈਂ ਕਿਛ ਨਹੀਂ, ਹੈ ਕੀ ਆ ਸਾਡਾ, ਜਿਹੜੇ ਘਰ ਨੂੰ ਕਹਿੰਦੇ ਉਹ ਮੇਰਾ ਹੈ, ਜਿਹੜੇ ਪਦਾਰਥ ਕਹਿੰਦੇ ਮੇਰਾ, ਜਿਹੜੇ ਪੁੱਤਰ ਧੀਆਂ ਕਹਿੰਦੇ ਮੇਰਾ। ਮਹਾਰਾਜ ਨੇ ਕਿਹਾ ਸਰੀਰ ਵੀ ਤੇਰਾ ਨਹੀਂ ਹੈ, ਆਹ ਜਿਹੜਾ ਸਰੀਰ ਹੈ ਇਹ ਵੀ ਤੇਰਾ ਨਹੀਂ ਹੈ, ਇਹ ਵੀ ਉਹਨੇ ਦਿੱਤਾ ਅਤੇ ਉਹਦੇ ਹੁਕਮ ਵਿੱਚ ਚੱਲਦਾ, ਉਹ ਚਾਹਵੇ ਤਾਂ ਇੱਕ ਪਲ ਵਿੱਚ ਰੋਕਦਾ, ਉਹ ਚਾਹਵੇ ਤਾਂ ਇਹਨੂੰ ਚੱਲਦਾ ਰੱਖੇ, ਇਹ ਸਭ ਕੁਝ ਉਹਦੇ ਹੱਥ ਹੈ। ਇੱਕ ਸ਼ਬਦ ਸੁਣਿਓ ਔਰ ਸਤਿਗੁਰ ਜੀ ਨੇ ਇਹ ਪੂਰਾ ਸ਼ਬਦ ਕਹਿ ਕੇ ਅਖੀਰ ਉੱਤੇ ਬੜੀ ਵੱਡੀ ਚੋਟ ਮਾਰੀ ਹੈ। ਗੁਰੂ ਅਰਜਨ ਦੇਵ ਮਹਾਰਾਜ ਨੇ ਕਿਹਾ ਇਹ ਤੋਂ ਵੱਧ ਹੁਣ ਤੈਨੂੰ ਸਮਝਾਇਆ ਨਹੀਂ ਜਾ ਸਕਦਾ। ਜਦੋਂ ਕਿਸੇ ਨੂੰ ਪੂਰੀਆਂ ਦਲੀਲਾਂ ਦੇ ਕੇ ਸਮਝਾ ਦਈਏ ਨਾ, ਅਤੇ ਸਿਆਣਾ ਬੰਦਾ ਫਿਰ ਇਹ ਵੀ ਗੱਲ ਕਹਿੰਦਾ ਵੀ ਇਹ ਤੋਂ ਵੱਧ ਨਹੀਂ ਹੁਣ ਤੈਨੂੰ ਸਮਝਾ ਸਕਦਾ, ਜੇ ਆਹ ਗੱਲ ਸਮਝ ਨਹੀਂ ਆਈ ਇਹ ਤੋਂ ਅੱਗੇ ਨਹੀਂ ਤੂੰ ਸਮਝ ਸਕਦਾ। ਤਾਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਇੱਕ ਤਾਂ ਕਹਿੰਦੇ ਰਾਮ ਕਲੀ ਮਹੱਲਾ ਪੰਜਵਾਂ, ਸਮਝਾਉਣ ਵਾਸਤੇ ਦੇਖੋ ਸਾਡੀ ਹੰਕਤਾ ਮਿਟ ਜਾਏ ਕਿਸੇ ਤਰ੍ਹਾਂ। ਤਾਂ ਹਜ਼ੂਰ ਨੇ ਕਿਹਾ ਇਸ ਪਾਣੀ ਤੇ ਜਿਨ ਤੂੰ ਘਰਿਆ ਮਾਟੀ ਕਾਲੇ ਦਿਓਰਾ ਕਰਿਆ, ਉਕਤ ਜੋਤ ਲੈ ਸੁਰਤ ਪਰਿਖਿਆ ਮਾਤ ਗਰਭ ਮੈਂ ਜਿਨ ਤੂੰ ਰੱਖਿਆ। ਇਹਦੇ ਅਰਥ ਸੁਣਿਓ, ਰੱਬ ਨੇ ਤੇਰਾ ਸਰੀਰ ਪੈਦਾ ਕਰ ਦਿੱਤਾ ਮਿੱਟੀ ਤੇ ਪਾਣੀ ਤੋਂ, ਤੇ ਯਾਦ ਰੱਖੀ ਉਹਨੇ ਤੈਨੂੰ ਚਲਾਉਣ ਵਾਸਤੇ ਜਿਹੜਾ ਤੂੰ ਕਹਿੰਦਾ ਮੇਰਾ ਘਰ ਮੇਰੀ ਪ੍ਰੋਪਰਟੀ ਮੇਰੇ ਪਦਾਰਥ ਮੇਰੇ ਬੱਚੇ ਮੇਰਾ ਆਹ ਕੁਝ, ਇਹ ਤੈਨੂੰ ਤਾਂ ਯਾਦ ਹੈ ਕਿਉਂਕਿ ਰੱਬ ਨੇ ਤੈਨੂੰ ਸੁਰਤੀ ਦਿੱਤੀ ਹੈ। ਜੇ ਉਹ ਤੇਰੇ ਤੋਂ ਸੁਰਤੀ ਖੋਲ੍ਹੇ ਇੱਕ ਸਕਰਿਊ ਢਿੱਲਾ ਕਰਦੇ ਨਾ, ਤੈਨੂੰ ਸਭ ਕੁਝ ਭੁੱਲ ਜਾਣਾ ਮੇਰਾ ਕੀ ਆ, ਇੱਥੇ ਬੈਠਾ ਬੈਠਾ ਪਾਗਲ ਹੋ ਜਾਏਗਾ। ਤੁਸੀਂ ਵੇਖੋਗੇ ਦੁਨੀਆ ਵਿੱਚ ਜਿਨ੍ਹਾਂ ਨੂੰ ਆਪਣਾ ਘਰ ਬਾਹਰ ਬੱਚੇ ਧੀਆਂ ਪਰਿਵਾਰ ਭੁੱਲ ਗਿਆ, ਸੋਝੀ ਨਹੀਂ ਖਾਣ ਪੀਣ ਦੀ, ਲੋਕ ਉਹਨਾਂ ਨੂੰ ਪਾਗਲ ਕਹਿੰਦੇ ਨੇ, ਸਰੀਰ ਤੇ ਸਾਡੇ ਵਰਗਾ ਪਰ ਪਾਗਲ ਕਿਉਂ ਹੋ ਗਏ, ਰੱਬ ਨੇ ਸੁਰਤੀ ਖੋ ਲਈ, ਸੁਰਤੀ ਕਰਕੇ ਆਪਾਂ ਜਿਉਂਦੇ ਹਾਂ, ਸੁਰਤੀ ਕਰਕੇ ਤੁਹਾਨੂੰ ਪਤਾ ਹੈ ਮੇਰਾ ਪਿੰਡ ਕਿਹੜਾ ਹੈ, ਸੁਰਤੀ ਕਰਕੇ ਪਤਾ ਹੈ ਮੇਰੇ ਮਾਂ ਪਿਓ ਕੌਣ ਨੇ, ਸੁਰਤੀ ਕਰਕੇ ਪਤਾ ਹੈ ਮੇਰੇ ਬੱਚੇ ਕੌਣ ਨੇ, ਸੁਰਤੀ ਕਰਕੇ ਪਤਾ ਹੈ ਮੇਰੀ ਕਿੰਨੀ ਪ੍ਰੋਪਰਟੀ ਹੈ, ਸੁਰਤੀ ਕਰਕੇ ਪਤਾ ਮੇਰਾ ਨਾਮ ਕੀ ਹੈ। ਅਤੇ ਮਾਫ ਕਰਿਓ ਕਈ ਇਸ ਤਰ੍ਹਾਂ ਦੇ ਪਾਗਲ ਜਿਨ੍ਹਾਂ ਨੂੰ ਨਾਮ ਹੀ ਨਹੀਂ ਪਤਾ ਆਪਣਾ, ਬਜ਼ੁਰਗ ਹੋ ਕੇ ਗੁਆਚ ਜਾਂਦੇ ਨੇ, ਸੁਰਤੀ ਗੁਆਚ ਗਈ, ਲੋਕ ਉਹਨਾਂ ਨੂੰ ਪੁੱਛਦੇ ਤੇਰਾ ਨਾਮ ਕੀ ਹੈ, ਤੇਰਾ ਪਿੰਡ ਕੀ ਹੈ, ਆਪਣਾ ਕੋਈ ਨੰਬਰ ਪਿੰਡ ਪਤਾ ਦੱਸ, ਉਹਨਾਂ ਨੂੰ ਕੋਈ ਯਾਦ ਨਹੀਂ। ਤਾਂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਅਹੰਕਾਰੀ ਬੰਦਿਆ ਐਵੇਂ ਹੋਮੇ ਨਾ ਕਰ, ਇਹ ਸਭ ਕੁਝ ਰੱਬ ਨੇ ਸੁਰਤ ਦਿੱਤੀ ਆ ਤਾਂ ਤੂੰ ਚੇਤੇ ਰੱਖਦਾ, ਜੇ ਉਹ ਸੁਰਤ ਖੋਲਵੇ ਤੇਰੇ ਪੱਲੇ ਕੁਝ ਨਹੀਂ ਰਹੇਗਾ। ਉਕਤ ਜੋਤ ਲੈ ਸੁਰਤ ਪਰਿਖਿਆ ਮਾਤ ਗਰਭ ਮੈਂ ਜਿਨ ਤੂੰ ਰੱਖਿਆ, ਤੇ ਮਹਾਰਾਜ ਨੇ ਪਿਆਰ ਨਾਲ ਕਿਹਾ ਜਿਹਨੇ ਤੈਨੂੰ ਰੱਖਿਆ ਉਹਨੂੰ ਸਿਮਰਿਆ ਕਰ ਸਤਨਾਮ ਸ੍ਰੀ ਵਾਹਿਗੁਰੂ ਕਹਿ ਕੇ। ਰੱਖਣ ਹਾਰ ਸਮਾਰਜਨਾ ਸਗਲੇ ਛੋਟ ਵਿਚਾਰ ਮਨਾ। ਹੁਣ ਅਗਲੀ ਪੰਕਤੀ ਸੁਣਿਓ, ਤਾਂ ਹਜ਼ੂਰ ਨੇ ਕਿਹਾ ਜਿਨ ਦੀਆ ਤੁਧ ਪਵਨ ਅਮੁੱਲਾ, ਜਿਨ ਦੀਆ ਤੁਧ ਨੀਰ ਨਿਰਮੁੱਲਾ। ਆਹ ਜਿਹੜੀ ਆਕਸੀਜਨ ਆਪਾਂ ਲੈ ਰਹੇ ਜਿਹਦੇ ਕਰਕੇ ਜਿਉਂਦੇ ਹਾਂ, ਮੈਡੀਕਲ ਸਾਇੰਸ ਮੰਨਦੀ ਹੈ ਇਹ ਆਕਸੀਜਨ ਕਰਕੇ ਆਪਾਂ ਜਿਉਂਦੇ ਹਾਂ, ਤੇ ਮਾਫ ਕਰਿਓ ਜੇ ਰੱਬ ਇੱਕ ਪਲ ਲਈ ਬੰਦ ਕਰਦਾ ਸਾਰੇ ਸੌਂ ਜਾਂਗੇ ਬੈਠੇ ਬੈਠੇ। ਇਹ ਆਪਾਂ ਮੁੱਲ ਲਈ ਆ, ਕੋਈ ਪੈਸਾ ਤਾਰਿਆ ਕਿਸੇ ਨੇ, ਕੋਈ ਬਿਮਾਰ ਹੋ ਜਾਏ ਐਕਸੀਡੈਂਟ ਹੋ ਜਾਏ ਚੱਕ ਕੇ ਉਹਦੇ ਆਕਸੀਜਨ ਲਾਉਂਦੇ ਨੇ, ਹਜ਼ਾਰਾਂ ਰੁਪਈਆ ਬਣਦੇ, ਰੱਬ ਹੁਣ ਤੱਕ ਮੁਫਤ ਦੇ ਰਿਹਾ ਉਹਦਾ ਸ਼ੁਕਰਾਨਾ ਕਰ। ਪੀਣ ਵਾਸਤੇ ਪਾਣੀ ਧਰਤੀ 'ਚੋਂ ਮਿਲਿਆ, ਰੱਬ ਨੇ ਤੈਨੂੰ ਨਿਰਮੋਲ ਦਿੱਤਾ, ਉਹ ਤੂੰ ਮੁੱਲ ਨਹੀਂ ਖਰੀਦਿਆ। ਹਾਂ ਤੈਨੂੰ ਸਾਫ ਕਰਨਾ ਪਵੇ, ਫਿਲਟਰ ਮੁੱਲ ਲਵਾਉਣੇ ਪੈਂਦੇ ਨੇ, ਤਾਂ ਰੱਬ ਦਾ ਸ਼ੁਕਰਾਨਾ ਕਰ। ਜਿੰਦੀ ਆ ਤੁਦ ਨੀਰ ਨਿਰਮੁੱਲਾ। ਤਾਂ ਹਜ਼ੂਰ ਸੱਚੇ ਪਾਤਸ਼ਾਹ ਨੇ ਅਗਲੀ ਗੱਲ ਕਹੀ, ਪੇਖਣ ਕੋ ਨੇਤਰ, ਅੱਖਾਂ ਦੇ ਕੋਈ ਪੈਸੇ ਤਾਰੇ ਤੂੰ, ਅੱਖ ਵਿੱਚ ਮਾੜਾ ਮੋਟਾ ਕੋਈ ਨੁਕਸ ਪੈ ਜਾਏ ਮੋਤੀਆ ਉੱਤਰ ਆਵੇ, ਹਜ਼ਾਰਾਂ ਰੁਪਈਆ ਲੱਗਦਾ ਆਪਰੇਸ਼ਨ 'ਤੇ। ਅਤੇ ਜਿਨ੍ਹਾਂ ਅੱਖਾਂ ਨਾਲ ਹੁਣ ਤੱਕ ਦੁਨੀਆ ਵੇਖੀ ਹੈ ਆਪਾਂ ਕੋਈ ਪੈਸਾ ਤਾਰਿਆ, ਜਿਸ ਜ਼ਬਾਨ ਨਾਲ ਹੁਣ ਤੱਕ ਬੋਲਿਆ ਕੋਈ ਮੁੱਲ ਤਾਰਿਆ ਇਹਦਾ, ਜਿਨ੍ਹਾਂ ਕੰਨਾਂ ਨਾਲ ਹੁਣ ਤੱਕ ਦੁਨੀਆ ਦੀ ਆਵਾਜ਼ ਸੁਣੀ ਹੈ, ਮਾਫ ਕਰਿਓ ਇਹਦੇ ਕੋਈ ਪੈਸੇ ਨਹੀਂ ਤਾਰੇ। ਜਿਨ੍ਹਾਂ ਨੂੰ ਰੱਬ ਗੁੰਗੇ ਪੈਦਾ ਕਰ ਦਿੰਦਾ ਉਹਨਾਂ ਤੋਂ ਪੁੱਛ ਜੀਵ ਦਾ ਮੁੱਲ ਕੀ ਹੈ, ਜਿਨ੍ਹਾਂ ਨੂੰ ਸੁਣਨ ਲਈ ਕੰਨ ਨਹੀਂ ਦਿੱਤੇ ਉਹਨਾਂ ਤੋਂ ਮੁੱਲ ਪੁੱਛ, ਜਿਨ੍ਹਾਂ ਨੂੰ ਦੁਨੀਆ ਵੇਖਣ ਲਈ ਅੱਖਾਂ ਨਹੀਂ ਦਿੱਤੀਆਂ ਉਹਨਾਂ ਨੂੰ ਮੁੱਲ ਪੁੱਛ ਅੱਖਾਂ ਦਾ ਕੀ ਮੁੱਲ ਹੈ। ਤਾਂ ਹਜ਼ੂਰ ਸੱਚੇ ਪਾਤਸ਼ਾਹ ਨੇ ਕਿਹਾ ਤੂੰ ਕੁਝ ਨਹੀਂ ਦਿੱਤਾ ਰੱਬ ਨੂੰ, जे तू कोई दे सकदे उहदा शुकराना करके क्या कर सतनाम श्री वाहिगुरु पिखण को नेत्र सुन को करना वस्त कमावन वसन रसना ता हजूर ने कहा वेख हस्त कमावन वसन रखन रसना तैनू नक दिता अखां दित्तियां जेबा दित्ती तैनू सुन ले कन दित्ते कम करन ले हथ दित्ते चलन वास्ते पैर दित्ते उस रब दा शुकराना कर तिस ठाकुर के रौ मन शरणा शक्ति अमृत जिन भोजन दिए उन्हें तैनू भोजन दिते शक्ति प्रकार दे ते बंदा हंकार च कवे मैं कमाए आ जी एवें थोड़ी इन्नी मैं नौकरी की है इन्ना पैसा कमाया तां भोजन खा रहे हैं मैं इन्नी स्टडी की तां इन्नी महंगी नौकरी मिली मैं इन्ना हार्ड वर्क किया तां मैं भोजन कमाया लोग कहिंदे ने मेहनत नाल आ सब कुछ बनाया बनदा चलो मन लो मेहनत नाल बनाया तां हजूर ने कहा छत्ती प्रकार के भोजन पैसे नाल खरीद सकदे पैसा किते कम करके कमा सकदे पर एक गल हुण जवाब दे ओ बंदिया छत्ती प्रकार के भोजन तो पैसे नाल खरीद लेंगा जेड़े पेट विच खा के पचदे ने मशीनरी कित्थों लई रब ने दित्ती है जिन्हां दी फेल हो जांदी उन्हां नूं पुछो ब्लड नहीं बनदा अंदर भोजन नहीं पचदा खून नहीं बनता भोजन तो जिन्हां दे लीवर फेल हो जाते उन्हां तो पुछो गुरु ने कहो तैनू अंदर उन्हें मशीन दित्ती उहदा शुकराना कर अगली पंक्ति पढ़ो शक्ति अमृत जिन भोजन दिए अंतर थान ठहरावन कौ दिए अंदर पचण वाली तो उन्हें चीज पाई है ना तू मुल तो नहीं लिया कितों लीवर यह सब कुछ उन्हें पाया उहदा शुकराना कर अंतर थान ठहरावन कौ दिए भाई गुरदास जी कहिंदे ने छत्ती प्रकार के भोजन किहड़े खट रस भाव खट्टे ते मिठे रस भी खट रस मिठ रस मेल कै खट रस मिठ रस मेल कै छत्ती भोजन दिए रसोई खट्टे ते मिठे भोजन मिला के सारे छत्ती प्रकार के भोजन बनते ते दुनिया के तमाम छत्ती प्रकार के भोजन पचते कदों ने जे रब अंदर कृपा करके सही रखे जे रब अंदर का लीवर गुरदे फेल कर दे किहड़ा बंदा जी पचा सकदा भोजन ब्लड जिन्हां दे नहीं बनता उन्होंने पुछो जिन्हां दे गुरदे फेल हो गए उन्होंने पुछो हर हफ्ते दुए चौथे उन्होंने बंदियां नूं डायलिसिस करवानी पैंदी है वह बंदिया शुकराना कर रब का जो तू खाना तैनू पच जांदा उहदा शुकर करके क्या कर सतनाम श्री वाहिगुरु जे प्रसाद छत्ती अमृत खाहे तिस ठाकुर को रख मन माहे तां गुरु अर्जन देव महाराज कहिंदे अंतर ठान ठहरावन कौ दिए ते सारियां गल्लां कह के अखीर ते पता की क्या जे तू आ गल नहीं समझ सकता हुण तैनू कोई नहीं समझा सकता इतों पर नहीं हुण समझाया जा सकता हजूर कहिंदे अब तू सीज पावे नहीं सीजे हुण तू भावे समझ भावे ना समझ तेरा जन्म सफल तां होणा जे तू प्रभु ध्याई जै परमात्मा वाहिगुरु दा नाम ध्यावे हुण इन्नी गल समझाउण तों बाद भी तू ना समझे फिर तेरे भाग माड़े ने अज गुरु अमरदास महाराज कहिंदे उस सिख दे अंदर सतगुर दा उपदेश बाणी वस जांदी है उहनूं गुरु सच विखाल दिंदा कि आ सच्चाई है एवें अहंकार ना करी सब कुछ उहदा दित्ता है तां फिर उह शब्द दे राही अंदर उहदे आनंद बणिया रहिंदा है
साची गुण गावै सच समावै सच वेखै सब सोई
तां फिर उहदे अंदर सच्चे दे गुण उपकार वस जांदे ने उह फिर दुनिया में तुरदिआं फिरदिआं कम कार करदिआं चेते रखदा उहदा सब कुछ शरीर उहदा है पचण वाली मशीनरी उहदी है परिवार भी उहदा है तंदुरुस्ती उहने दित्ती है तां हर वक्त उहदे गुण सच्चे दे याद रखदा है उह फिर सच्चा वाहिगुरु उहदे हिरदे विच 24 घंटे 24/7 पैर याद रहिंदा है
नानक साचा साहिब साची नाई सच निस्तारा होई
तां फिर उह सच्चे साहिब मालक नाल जीव जुड़िया रहिंदा है उह एक वार वाहिगुरु कहिंदा शुकराने विच तां कई पल उहदे शुकर विच लंघ जांदे ने उह भोजन खांदा है तां उहदे नाल जुड़दा है वह कोई कपड़ा पहनता तो उहदे नाल जुड़दा है वेखो सिखी का मार्ग किन्ना प्यारा है साध संगत गुरु ने सिख नूं इन्नी सोहनी मत दित्ती है वह सिखा तू जल भी छकें तो वाहिगुरु कह के छकें ਤੂੰ ਪ੍ਰਸ਼ਾਦਾ ਵੀ ਛਕੇ ਤੇ ਵਾਹਿਗੁਰੂ ਕਹਿ ਕੇ ਛਕੇ। ਸਿੱਖਾ ਤੂੰ ਵਸਤਰ ਪਹਿਨਦਾ ਵਾਹਿਗੁਰੂ ਦਾ ਨਾਮ ਪਹਿਲਾਂ ਲੈਂਦਾ, ਇਹ ਗੁਰਸਿੱਖੀ ਦਾ ਮਾਰਗ ਹੈ। ਐਸੇ ਗੁਰਸਿੱਖਾਂ ਦੇ ਮੈਂ ਦਰਸ਼ਨ ਕੀਤੇ ਨੇ, ਵਿਆਹ ਸ਼ਾਦੀ ਲਈ ਹਜ਼ਾਰਾਂ ਰੁਪਈਆਂ ਦੀ ਵਰੀ ਕੱਪੜਾ ਚੁੱਕਦੇ ਨੇ ਤੇ ਜਦੋਂ ਹਜ਼ਾਰਾਂ ਰੁਪਏ ਦੇ ਥਾਨ ਕਟਾਉਣੇ ਨਾ ਵਿਆਹ ਸ਼ਾਦੀ ਲਈ, ਸਭ ਤੋਂ ਪਹਿਲਾਂ ਉਹ ਦੁਕਾਨਦਾਰ ਨੂੰ ਕਹਿੰਦੇ ਨੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਾਸਤੇ ਕਰਮਾਲਾ ਸੋਹਣਾ ਜਿਹਾ ਦੇ ਦਿਓ, ਅਸੀਂ ਮਹਾਰਾਜ ਦੇ ਚਰਨ ਪਵਾਉਣੇ, ਪਹਿਲਾਂ ਗੁਰੂ ਵਾਸਤੇ ਰੁਮਾਲਾ। ਐਸੇ ਸਿੱਖ ਵੀ ਨੇ ਵਿਆਹ ਸ਼ਾਦੀ ਰੱਖੀ, ਕਾਰਡ ਵੰਡਣ ਤੋਂ ਪਹਿਲਾਂ ਪਹਿਲਾਂ ਕਾਰਡ ਮਠਿਆਈ ਦਾ ਡੱਬਾ ਗੁਰੂ ਕੋਲ ਲੈ ਕੇ ਆਉਂਦੇ ਨੇ। ਸਿੱਖੋ, ਇਹ ਤਰੀਕਾ ਹੈ ਰੱਬ ਨਾਲ ਜੁੜਨ ਦਾ। ਉਹਨਾਂ ਨੂੰ ਹਰ ਕਰਮ ਵਿੱਚ ਗੁਰੂ ਚੇਤੇ ਰਹਿੰਦਾ, ਹੰਕਾਰੀ ਨਹੀਂ ਹੁੰਦੇ। ਅੱਜ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਇਸ ਤਰ੍ਹਾਂ ਉਹਨਾਂ ਦਾ ਨਿਸਤਾਰਾ ਹੁੰਦਾ ਹੈ।
ਸੱਚ ਹੈ ਸਤਿਗੁਰ ਸਾਚ ਬੁਝਾਇਆ, ਪਤ ਰਾਖੈ ਸੱਚ ਸੋਈ ਰਾਮ।
ਉਹਨਾਂ ਜਪਣ ਵਾਲਿਆਂ ਨੂੰ ਗੁਰੂ ਨੇ ਸੱਚ ਸਮਝਾ ਦਿੱਤਾ, ਉਹਨਾਂ ਦੀ ਪਤ ਰਹਿੰਦੀ ਹੈ ਲੋਕ ਵਿੱਚ ਵੀ ਪਰਲੋਕ ਵਿੱਚ ਵੀ। ਉਹ ਤਾਂ ਹਰ ਦਰ ਦਾ ਵਾਹ ਲੁਡਾਈ ਹੈ ਕਿਉਂਕਿ ਉਹਨਾਂ ਨੂੰ ਰੱਬ ਭੁੱਲਿਆ ਹੀ ਨਹੀਂ, ਇਸ ਲਈ ਰੱਬ ਨੇ ਲੋਕ ਵਿੱਚ ਵੀ ਪਤ ਰੱਖੀ ਤੇ ਪਰਲੋਕ ਵਿੱਚ ਵੀ ਇੱਜ਼ਤ ਰਹੀ ਹੈ।
ਸੱਚਾ ਭੋਜਨ ਭਾਉ ਸੱਚਾ ਹੈ, ਸੱਚੇ ਨਾਮ ਸੁਖ ਹੋਈ ਰਾਮ।
ਉਹਨਾਂ ਦੇ ਅੰਦਰ ਸੱਚ ਸ਼ਬਦ ਦਾ ਭੋਜਨ ਰਹਿੰਦਾ, ਭਾਉ ਭਾਉ ਮੀਨਿੰਗ ਪ੍ਰੇਮ, ਉਹਨਾਂ ਦੇ ਅੰਦਰ ਸੱਚੇ ਸ਼ਬਦ ਦਾ ਪ੍ਰੇਮ ਵਸਿਆ ਰਹਿੰਦਾ, ਉਹ ਸੱਚੇ ਦੇ ਪ੍ਰੇਮ ਦਾ ਹੀ ਭੋਜਨ ਖਾਂਦੇ ਨੇ, ਹਰ ਥਾਂ ਤੇ ਗੁਰੂ ਨਾਲ ਪ੍ਰੇਮ ਕਰਦੇ ਨੇ। ਕੋਈ ਵੀ ਚੀਜ਼ ਪਦਾਰਥ ਖਾਣ, ਪਹਿਨਣ, ਕਮਾਉਣ, ਖਰੀਦਣ, ਪਹਿਲਾਂ ਗੁਰੂ ਦੇ ਸ਼ਬਦ ਨੂੰ ਚੇਤੇ ਕਰਦੇ, ਪਹਿਲਾਂ ਗੁਰੂ ਨੂੰ ਯਾਦ ਕਰਦੇ ਹਨ। ਯਾਤਰਾ ਤੇ ਤੁਰਨ ਲੱਗਿਆਂ ਵੀ ਘਰੋਂ ਗੁਰੂ ਦਾ ਨਾਮ ਲੈ ਕੇ ਤੁਰਦੇ ਨੇ, ਇਸ ਤਰ੍ਹਾਂ ਫਿਰ ਉਹ ਸਦਾ 24 ਘੰਟੇ ਸੁੱਖ ਵਿੱਚ ਰਹਿੰਦੇ ਹਨ।
ਸੱਚੈ ਨਾਮ ਸੁਖ ਹੋਈ ਮਰੈ ਨਾ ਕੋਈ ਗਰਭ ਨਾ ਜੂਨੀ ਵਾਸਾ।
ਤਾਂ ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਇਹ ਸੱਚੇ ਨਾਮ ਦਾ ਸੁੱਖ ਮਿਲਦਾ, ਉਹ ਫਿਰ ਸੰਸਾਰ ਦੇ ਅੰਦਰ ਆਤਮਕ ਮੌਤੇ ਨਹੀਂ ਮਰਦੇ, ਗਰਭ ਜੂਨ ਉਹ ਵਾਰ ਵਾਰ ਜਨਮ ਮਰਨ ਵਿੱਚ ਨਹੀਂ ਆਉਂਦੇ।
ਜੋਤੀ ਜੋਤ ਮਿਲਾਈ ਸੱਚ ਸਮਾਈ, ਸੱਚ ਨਾਏ ਪਰਗਾਸਾ।
ਇਹੀ ਤਰੀਕਾ ਹੈ ਰੱਬ ਨੂੰ ਮਿਲਣ ਦਾ। ਇਸ ਤਰ੍ਹਾਂ ਸਹਿਜੇ ਸਹਿਜੇ ਜੀਵਨ ਲੰਘ ਜਾਂਦਾ, ਅੰਤ ਗੁਰੂ ਉਹਨਾਂ ਦੀ ਜੋਤ ਉਸ ਜੋਤੀ ਪਰਮਾਤਮਾ ਨਾਲ ਮਿਲਾ ਦਿੰਦਾ, ਉਹ ਬੰਦੇ ਫਿਰ ਜਨਮ ਮਰਨ ਤੋਂ ਮੁਕਤ ਹੁੰਦੇ ਹਨ।
ਜਿਨੀ ਸੱਚ ਜਾਤਾ ਸੇ ਸੱਚੇ ਹੋਏ, ਅੰਨ ਦਿਨ ਸੱਚ ਤੇ ਆਏ ਨਾ।
ਜਿਨੀ ਸੱਚ ਨੂੰ ਜਾਣਿਆ ਉਹ ਸੱਚੇ ਹੋ ਗਏ, ਤੇ ਮਹਾਰਾਜ ਕਹਿੰਦੇ ਅੰਨ ਦਿਨ ਸੱਚ ਤੇ ਆਏ, ਦਿਨ ਰਾਤ ਉਹ ਸੱਚ ਨੂੰ ਤੇ ਆਉਂਦੇ ਨੇ। ਤੁਸੀਂ ਵੇਖੋਗੇ ਜਿਹੜਾ ਲੋਹੇ ਦਾ ਟੁਕੜਾ ਥੋੜੇ ਦਿਨ ਚੁੰਬਕ ਨਾਲ ਜੁੜਿਆ ਰਹੇ ਨਾ, ਉਹਦੇ ਵਿੱਚ ਵੀ ਖਿੱਚ ਸ਼ਕਤੀ ਪੈਦਾ ਹੋ ਜਾਂਦੀ। ਜਿਹੜਾ 24 ਘੰਟੇ ਅੱਠੇ ਪਹਿਰ ਵਰਤਦਿਆਂ ਸੰਸਾਰ ਵਿੱਚ ਨਿਰੰਕਾਰ ਨੂੰ ਚੇਤੇ ਰੱਖਦਾ, ਉਹ ਫਿਰ ਨਿਰੰਕਾਰ ਵਰਗਾ ਹੋ ਜਾਂਦਾ, ਇੱਕ ਦਿਨ ਉਹਦਾ ਜੀਵਨ ਜਨਮ ਸਫਲ ਹੁੰਦਾ ਹੈ।
ਨਾਨਕ ਸੱਚ ਨਾਮ ਜਿਨ ਹਿਰਦੈ ਵਸਿਆ, ਨਾ ਵਿਛੜ ਦੁੱਖ ਪਾਇਨ।
ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਨੇ ਕਿਹਾ ਜਿਹੜੇ ਸੱਚ ਨਾਲ ਜੁੜ ਗਏ, ਜਿਨ੍ਹਾਂ ਦੇ ਹਿਰਦੇ ਵਿੱਚ ਵਸ ਗਿਆ ਉਹਦੀ ਕਿਰਪਾ ਨਾਲ, ਤਾਂ ਹਜ਼ੂਰ ਨੇ ਕਿਹਾ ਉਹ ਦੁਬਾਰਾ ਵਿਛੜਦੇ ਨਹੀਂ, ਉਹਨਾਂ ਨੂੰ ਵਿਛੋੜੇ ਦਾ ਦੁੱਖ ਨਹੀਂ ਹੁੰਦਾ। ਇਹ ਨਹੀਂ ਕਿ ਅੱਜ ਉਹ ਗੁਰੂ ਵਾਲੇ ਨੇ ਕੱਲੂ ਗੁਰੂ ਤੋਂ ਬੇਮੁੱਖ ਹੋ ਜਾਣਗੇ, ਅੱਜ ਉਹ ਇਸ ਰਸਤੇ ਤੇ ਤੁਰੇ ਨੇ ਕੱਲੂ ਉਲਾਂਭਾ ਦੇ ਕੇ ਨਾ ਜੀ ਇਹ ਤੇ ਇੱਥੋਂ ਮਿਲਦਾ ਹੀ ਕੁਝ ਨਹੀਂ, ਹੋਰ ਪਾਸੇ ਚਲੇ ਜਾਣਗੇ। ਉਹਨਾਂ ਵਾਸਤੇ ਧਰਮ ਵਪਾਰ ਨਹੀਂ, ਉਹ ਸੱਚ ਦਾ ਸੌਦਾ ਕਰਦੇ ਨੇ। ਉਹਨਾਂ ਨੂੰ ਫਿਰ ਇਹ ਅਵਸਥਾ ਬਣ ਜਾਂਦੀ, ਨਾ ਵੀ ਕੁਝ ਮਿਲੇ ਤਾਂ ਵੀ ਜੁੜੇ ਰਹਿੰਦੇ ਨੇ। ਜੇ ਦੁੱਖ ਵੀ ਆਵੇ ਤਾਂ ਮਿੱਠਾ ਲੱਗਦਾ, ਕਿਉਂ? ਜੇ ਗੁਰ ਝਿੜਕੇ ਤਾਂ ਮਿੱਠਾ ਲੱਗ ਗਏ, ਉਹ ਫਿਰ ਗੁਰੂ ਦੀ ਰਜ਼ਾ ਵਿੱਚ ਸੁਖੀ ਰਹਿੰਦੇ ਹਨ।
ਸੱਚੀ ਬਾਣੀ ਸੱਚੇ ਗੁਣ ਗਾਵਹੇ, ਤਿਤ ਘਰ ਸੋਹਿਲਾ ਹੋਈ ਰਾਮ।
ਜੋ ਗੁਰੂ ਦੇ ਸੱਚੇ ਉਪਦੇਸ਼ ਨੂੰ ਜਪਦੇ ਹਨ, ਜੁੜੇ ਰਹਿੰਦੇ ਹਨ, ਉਹਨਾਂ ਦੇ ਹਿਰਦੇ ਘਰ ਵਿੱਚ ਸੋਹਿਲਾ ਭਾਵ ਖੁਸ਼ੀ ਆਨੰਦ ਰਹਿੰਦਾ ਹੈ।
ਨਿਰਮਲ ਗੁਣ ਸਾਚੇ ਤਨ ਮਨ ਸਾਚਾ, ਵਿੱਚ ਸਾਚਾ ਪੁਰਖ ਪ੍ਰਭ ਸੋਈ ਰਾਮ।
ਉਹਨਾਂ ਦੇ ਜਿਹੜੇ ਗੁਣ ਹਨ ਉਹ ਨਿਰਮਲ ਹੋ ਜਾਂਦੇ, ਕਿਉਂਕਿ ਰੱਬ ਦੇ ਗੁਣ ਨਿਰਮਲ ਨੇ, ਉਹ ਵੀ ਮੈਲ ਰਹਿਤ ਹੋ ਜਾਂਦੇ, ਉਹਨਾਂ ਦੇ ਕਰਮ ਮੈਲ ਤੋਂ ਰਹਿਤ ਰਹਿੰਦੇ। ਉਹਨਾਂ ਦੇ ਹਰ ਕਰਮ ਵਿੱਚ ਉਹ ਸੱਚਾ ਪੁਰਖ ਖਲੋ ਜਾਂਦਾ ਹੈ, ਤਾਂ ਉਹ ਹਰ ਥਾਂ ਤੇ ਖਲੋ ਕੇ ਮਦਦ ਕਰਦਾ। ਵਿੱਚ ਕਰਤਾ ਪੁਰਖ ਖਲੋਇਆ, ਤਾਂ ਬਾਲ ਨਾ ਬਿੰਗਾ ਹੋਇਆ, ਉਹ ਸਭ ਕੁਝ ਤਾਂ ਵਰਤਦਾ ਕਿਉਂਕਿ ਉਹ ਯਾਦ ਰੱਖਦੇ ਨੇ ਹਰ ਕਰਮ ਵਿੱਚ। ਫਿਰ ਗੁਰੂ ਉਹ ਅਕਾਲ ਪੁਰਖ ਉਹਨਾਂ ਦੇ ਨਾਲ ਰਹਿੰਦਾ ਹੈ।
ਸਭ ਸੱਚ ਵਰਤੈ ਸੱਚੋ ਬੋਲੈ, ਜੋ ਸੱਚ ਕਰੈ ਸੋ ਹੋਈ।
ਉਹ ਹਰ ਥਾਂ ਤੇ ਸੱਚ ਬੋਲਦੇ ਨੇ, ਸੱਚ ਨਾਲ ਜੁੜੇ ਰਹਿੰਦੇ ਨੇ, ਜੋ ਸੱਚਾ ਕਰਦਾ ਉਹਨਾਂ ਨੂੰ ਮਨਜ਼ੂਰ ਹੈ, ਉਹ ਕਦੇ ਵੀ ਰੋਸ ਗਿਲਾ ਨਹੀਂ ਕਰਦੇ ਕਿ ਰੱਬ ਨੇ ਆ ਗਲਤ ਕੀਤਾ, ਉਹਦੇ ਭਾਣੇ ਵਿੱਚ ਸੁਖੀ ਰਹਿੰਦੇ ਨੇ, ਰੱਬ ਵੀ ਉਹਨਾਂ ਦੇ ਨਾਲ ਰਹਿੰਦਾ ਹੈ।
ਜਹ ਦੇਖਾ ਤਹਿ ਸੱਚ ਪਸਰਿਆ ਅਵਰ ਨਾ ਦੂਜਾ ਕੋਈ।
ਤਾਂ ਫਿਰ ਉਹਨਾਂ ਦੀ ਸੁਰਤੀ ਇੰਨੀ ਸੰਸਾਰ ਤੋਂ ਅੱਗੇ ਲੰਘ ਜਾਂਦੀ ਹੈ, ਜਿੱਧਰ ਵੇਖਦੇ ਨੇ ਸੱਚ ਦਿਸਦਾ, ਸਾਰਿਆਂ ਵਿੱਚੋਂ ਉਹ ਦਿਸਦਾ। ਮਾਫ ਕਰਿਓ, ਸਾਨੂੰ ਤਾਂ ਆਪਣਿਆਂ ਵਿੱਚੋਂ ਰੱਬ ਨਹੀਂ ਦਿਸਦਾ, ਦੂਜਿਆਂ ਚੋਂ ਕੀ ਵੇਖੋਗੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਇਹੀਓ ਗੱਲ ਜੋਗੀਆਂ ਨੂੰ ਕਹੀ ਸੀ। ਮਹਾਰਾਜ ਨੇ ਜਦੋਂ ਸੱਚਾ ਸੌਦਾ ਕੀਤਾ ਹੀ ਉਹ ਗੱਲ ਸਾਧੂਆਂ ਨੂੰ ਕਹੀ ਸੀ। ਉਹ ਜੰਗਲਾਂ ਵਿੱਚ ਰਹਿਣ ਵਾਲਿਓ, ਉਹ ਪਹਾੜਾਂ ਦੀਆਂ ਕੰਧਰਾਂ ਵਿੱਚ ਰਹਿਣ ਵਾਲਿਓ, ਜੇ ਤੁਹਾਨੂੰ ਘਰ ਬੈਠੇ ਨਿੱਕੇ ਨਿੱਕੇ ਮਾਸੂਮ ਬੱਚਿਆਂ ਵਿੱਚੋਂ ਰੱਬ ਨਹੀਂ ਦਿਸਿਆ, ਪਹਾੜਾਂ ਦੀਆਂ ਕੰਧਰਾਂ ਵਿੱਚੋਂ ਵੀ ਨਹੀਂ ਦਿਸੇਗਾ। ਪਹਿਲਾਂ ਆਪਣੇ ਉਹ ਪਰਿਵਾਰ ਬੱਚਿਆਂ ਵਿੱਚੋਂ ਤੁਹਾਨੂੰ ਰੱਬ ਨਹੀਂ ਦਿਸਿਆ, ਤੁਹਾਨੂੰ ਪਹਾੜਾਂ 'ਚੋਂ ਰੱਬ ਕਿੱਥੇ ਮਿਲ ਜਾਏਗਾ। ਤਾਂ ਜ਼ੋਰ ਨਹੀਂ ਉਹ ਗੱਲ ਕਹੀ, ਜੋ ਸੱਚ ਨਾਲ ਜੁੜ ਜਾਂਦੇ ਉਹਨਾਂ ਨੂੰ ਸਾਰਿਆਂ ਵਿੱਚੋਂ ਫਿਰ ਦਿਸ ਪੈਂਦਾ ਹੈ।
ਸੱਚੀ ਉਪਜੈ ਸੱਚ ਸਮਾਵੈ ਮਰ ਜਨਮੈ ਦੂਜਾ ਹੋਈ।
ਤਾਂ ਮਹਾਰਾਜ ਕਹਿੰਦੇ ਉਹ ਸੱਚ ਤੋਂ ਉਪਜੇ ਹੋਏ ਸੱਚ ਵਿੱਚ ਸਮਾ ਜਾਂਦੇ, ਭਾਵ ਜਿੱਥੋਂ ਪੈਦਾ ਹੋਏ ਨੇ ਆਪਣੇ ਮੂਲ ਨਾਲ ਜੁੜ ਜਾਂਦੇ ਨੇ। ਜਿਹਨੂੰ ਮਹਾਰਾਜ ਜੀ ਨੇ ਕਿਹਾ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਉਹ ਆਪਣੇ ਮੂਲ ਨਾਲ ਜਿੱਥੋਂ ਉਪਜੇ ਉੱਥੇ ਜੁੜ ਜਾਂਦੇ ਨੇ, ਦੁਬਾਰਾ ਉਹ ਜਨਮ ਮਰਨ ਵਿੱਚ ਨਹੀਂ ਆਉਂਦੇ।
ਨਾਨਕ ਸਭ ਕੁਛ ਆਪੇ ਕਰਤਾ ਆਪ ਕਰਾਵੈ ਸੋਈ।
ਤਾਂ ਉਹ ਫਿਰ ਕਿਸ ਤਰ੍ਹਾਂ ਆਪਣਾ ਜੀਵਨ ਜਿਉਂਦੇ, ਉਹਨਾਂ ਦਾ ਲਾਈਫ ਸਟਾਈਲ ਕੀ ਹੈ, ਉਹ ਹਰ ਥਾਂ 'ਤੇ ਕਹਿੰਦੇ ਨੇ ਅਕਾਲ ਪੁਰਖ ਵਾਹਿਗੁਰੂ ਜੋ ਕਰ ਰਿਹਾ ਉਹ ਆਪ ਕਰਾਉਂਦਾ, ਕਿਸੇ ਵੀ ਕਰਮ ਨੂੰ ਆਪਣੇ 'ਤੇ ਨਹੀਂ ਲੈਂਦੇ ਮੈਂ ਕੀਤਾ ਮੇਰੀ ਵਜ੍ਹਾ ਨਾਲ ਹੋਇਆ, ਨਹੀਂ ਸਭ ਕੁਝ ਕਹਿੰਦੇ ਨੇ ਉਹਨੇ ਕਰਵਾਇਆ। ਪਰ ਸਾਡੀ ਹਾਲਤ ਇਹ ਹੈ, ਮਾਫ਼ ਕਰਿਓ ਸਾਧ ਸੰਗਤ, ਕੋਈ ਚੰਗਾ ਹੋਵੇ ਤਾਂ ਅਸੀਂ ਕੀਤਾ, ਮਾੜਾ ਹੋ ਜਾਵੇ ਫਿਰ ਜਾਂ ਤਾਂ ਕਿਸੇ ਬੰਦੇ ਨੂੰ ਦੋਸ਼ ਦੇਈਦਾ, ਨਹੀਂ ਤਾਂ ਫਿਰ ਰੱਬ ਤਾਂ ਹੈ ਹੀ ਆ ਜਿਹਨੂੰ ਦੋਸ਼ ਦੇਣਾ। ਜੇ ਬੰਦਾ ਨਾ ਲੱਭੇ ਰੱਬ ਨੂੰ ਤਾਂ ਫਿਰ ਦੇ ਦੇਈਦਾ ਰੱਬ ਨੇ ਕਰ। ਇਸ ਲਈ ਮਹਾਰਾਜ ਸਮਝਾਉਂਦੇ ਨੇ ਜਿਹੜੇ ਰੱਬ ਦੇ ਮਾਰਗ 'ਤੇ ਤੁਰਦੇ ਉਹ ਕਿਸੇ ਨੂੰ ਦੋਸ਼ ਨਹੀਂ ਦਿੰਦੇ, ਉਲੰਭਾ ਨਹੀਂ ਦਿੰਦੇ, ਰੋਸ ਨਹੀਂ ਕਰਦੇ, ਸਭ ਕੁਝ ਕਰਤੇ ਨੇ ਕੀਤਾ ਉਹਦੇ ਸ਼ੁਕਰ ਵਿੱਚ ਰਹਿੰਦੇ ਹਨ।
ਸੱਚੀ ਭਗਤ ਸੋਹੇ ਦਰਬਾਰੇ ਸੱਚੋ ਸੱਚ ਵਖਾਣੇ ਰਾਮ।
ਇਸ ਤਰ੍ਹਾਂ ਸੱਚੇ ਭਗਤ ਜਿਹੜੇ ਰੱਬ ਦੇ ਸੱਚੇ ਭਗਤ ਨੇ, ਨਾਮ ਜਪਣ ਵਾਲੇ ਜਿਨ੍ਹਾਂ ਨੇ ਹਿਰਦੇ ਵਿੱਚ ਧਾਰਨ ਕਰ ਲਿਆ, ਜਿਨ੍ਹਾਂ ਨੂੰ ਸਭ 'ਚੋਂ ਦਿਸਿਆ, ਜਿਹਨੇ ਕਿਹਾ ਸਭ ਕੁਝ ਕਰਤਾ ਕਰਦਾ, ਉਹ ਭਗਤ ਫਿਰ ਰੱਬ ਦੇ ਘਰ ਸੋਭਾ ਪਾਉਂਦੇ, ਸੋਹਣੇ ਲੱਗਦੇ, ਸੱਚ ਦਾ ਵਖਿਆਨ ਦੁਨੀਆਂ ਨੂੰ ਦੱਸਦੇ, ਰੱਬ ਦੇ ਘਰ ਵੀ ਸ਼ੋਭਾ ਪਾਉਂਦੇ ਹਨ।
ਘਟ ਅੰਤਰੇ ਸਾਚੀ ਬਾਣੀ ਸਾਚੋ ਆਪ ਪਛਾਣੇ ਰਾਮ।
ਤਾਂ ਮਹਾਰਾਜ ਕਹਿੰਦੇ ਹਨ ਉਹਨਾਂ ਦੇ ਅੰਦਰ ਘੱਟ ਅੰਤਰ ਹਿਰਦੇ ਵਿੱਚ ਵਸ ਜਾਂਦਾ, ਉਹ ਸੱਚ ਨੂੰ ਆਪ ਪਛਾਣ ਲੈਂਦੇ ਨੇ, ਮਨ ਨੂੰ ਸੱਚ ਦੇ ਰਾਹੀਂ ਸਭ ਕੁਝ ਇੱਕੋ ਜਗ੍ਹਾ ਤੋਂ ਮਿਲ ਜਾਂਦਾ ਹੈ।
ਆਪ ਪਛਾਣੇ ਤਾਂ ਸੱਚ ਜਾਣੇ ਸੱਚੇ ਸੋਝੀ ਹੋਈ।
ਉਹ ਸੱਚ ਨੂੰ ਪਛਾਣ ਕੇ ਸੱਚ ਨਾਲ ਜੁੜ ਕੇ ਸੱਚ ਦੀ ਸੋਝੀ ਹੋ ਜਾਂਦੀ ਹੈ, ਸੱਚ ਤੋਂ ਇੱਕ ਪਲ ਵਾਸਤੇ ਵੀ ਪਰੇ ਨਹੀਂ ਹੁੰਦੇ। ਉਹਨਾਂ ਨੂੰ ਸਮਝ ਆਉਂਦਾ ਕਿ ਸਭ ਕੁਝ ਸੱਚ ਵਿੱਚੋਂ ਮਿਲਣਾ ਹੈ। ਇੱਕ ਪੰਕਤੀ ਤੁਹਾਨੂੰ ਯਾਦ ਹੈ, ਤੁਸੀਂ ਰੋਜ਼ ਸੁਣਦੇ ਰਹਿੰਦੇ ਹੋ, ਹਜ਼ੂਰ ਨੇ ਕਿਹਾ ਸੱਚ ਵਿੱਚ ਸਾਰੇ ਹੀ ਥੋਕ ਮਿਲ ਜਾਂਦੇ ਨੇ। ਪੰਜਾਬੀ ਦਾ ਇੱਕ ਸ਼ੁੱਧ ਸ਼ਬਦ ਹੈ ਆਪਣਾ, ਆਪਣੀ ਬੋਲੀ ਹੈ, ਆਪਾਂ ਕਹੀ ਦਾ ਥੋਕ ਦੀ ਦੁਕਾਨ ਹੈ, ਥੋਕ ਦੀ। ਥੋਕ ਦੀ ਦਾ ਭਾਵ ਇਹ ਹੈ ਵੀ ਉੱਥੋਂ ਸਾਰਾ ਸਮਾਨ ਬਹੁਤ ਆਧਾਰ ਵਿੱਚ ਮਿਲਦਾ, ਇਕੱਠਾ ਚੁੱਕਣਾ ਹੋਵੇ ਥੋਕ ਦਾ ਚੁੱਕੋ, ਘੱਟ ਰੇਟ 'ਤੇ ਮਿਲਦਾ ਅਤੇ ਜ਼ਿਆਦਾ ਮਿਲਦਾ। ਤਾਂ ਮਹਾਰਾਜ ਨੇ ਕਿਹਾ ਜਿਵੇਂ ਇੱਕ ਕੋਈ ਵੱਡਾ ਸਟੋਰ ਹੋਵੇ ਉਹਨੂੰ ਆਪਾਂ ਥੋਕ ਦੀ ਦੁਕਾਨ ਕਹਿੰਦੇ, ਜਿੱਥੋਂ ਇੱਕ ਅੱਧੀ ਚੀਜ਼ ਨਹੀਂ ਮਿਲਦੀ, ਸਾਰੀਆਂ ਮਿਲਦੀਆਂ ਅਤੇ ਬਹੁਤ ਜ਼ਿਆਦਾ ਮਿਲਦੀ। ਤਾਂ ਹਜ਼ੂਰ ਨੇ ਕਿਹਾ ਸੱਚਾ ਸ਼ਬਦ ਗੁਰੂ ਦਾ ਘਰ ਇੱਕ ਥੋਕ ਦੀ ਉਹ ਦੁਕਾਨ ਹੈ, ਉਹ ਭਲਿਆ ਤੈਨੂੰ ਇੱਕ ਇੱਕ ਚੀਜ਼ ਮੰਗਣ ਲਈ ਥਾਂ ਥਾਂ ਝੁਕਣਾ ਨਹੀਂ ਪੈਣਾ, ਇੱਥੇ ਇੱਕ ਦੇ ਨਾਮ ਨੂੰ ਜਪ ਲਾ ਸਾਰਾ ਕੁਝ ਮਿਲ ਜਾਣਾ। ਹਜ਼ੂਰ ਨੇ ਕਿਹਾ ਸਭੇ ਥੋਕ ਪ੍ਰਾਪਤੇ ਜੇ ਆਵੇਂ ਇੱਕ ਹੱਥ ਜਨਮ ਪਦਾਰਥ ਸਫਲ ਹੈ ਜੇ ਸੱਚਾ ਸ਼ਬਦ ਕਥ। ਜੇ ਉਹ ਸੱਚੇ ਸ਼ਬਦ ਨੂੰ ਜਪੇ ਤੇਰਾ ਜਨਮ ਵੀ ਸਫਲ ਅਤੇ ਸਾਰਾ ਕੁਝ ਇੱਥੋਂ ਹੀ ਪ੍ਰਾਪਤ ਹੋ ਜਾਣਾ, ਤੈਨੂੰ ਇਕੱਲੀ ਇਕੱਲੀ ਚੀਜ਼ ਲਈ ਦੁਕਾਨਾਂ 'ਤੇ ਨਹੀਂ ਜਾਣਾ ਪੈਣਾ, ਭਾਵ ਤੈਨੂੰ ਥਾਂ ਥਾਂ 'ਤੇ ਭਟਕਣਾ ਨਹੀਂ ਪੈਣਾ, ਮੰਗਲਵਾਰ ਹੋਰ, ਸੋਮਵਾਰ ਹੋਰ, ਵੀਰਵਾਰ ਹੋਰ, ਤੈਨੂੰ ਵੱਖਰੇ ਰੱਬ ਨਹੀਂ ਬਣਾਉਣੇ ਪੈਣੇ, ਇੱਕੋ ਥਾਂ ਤੋਂ ਸਭ ਕੁਝ ਮਿਲ ਜਾਣਾ। ਅੱਜ ਮਹਾਰਾਜ ਬਖਸ਼ਿਸ਼ ਕਰਦੇ ਉਹਨਾਂ ਨੂੰ, ਫਿਰ ਸਭ ਕੁਝ ਇੱਕ ਦੀ ਪਛਾਣ ਤੋਂ ਹੀ ਸੋਝੀ ਆਉਂਦੀ ਹੈ।
ਸੱਚਾ ਸ਼ਬਦ ਸੱਚੀ ਹੈ ਸੋਭਾ
ਸਾਚੇ ਹੀ ਸੁਖ ਹੋਈ।
ਤਾਂ ਮਹਾਰਾਜ ਕਹਿੰਦੇ ਸੱਚੇ ਸ਼ਬਦ ਦੇ ਰਾਹੀਂ ਉਹਨਾਂ ਨੂੰ ਸੋਭਾ ਮਿਲਦੀ ਆ, ਸੱਚ ਤੋਂ ਸਭ ਕੁਝ ਹੋਣ ਲੱਗ ਜਾਂਦਾ, ਪਰ ਤੱਖ ਵਰਤਦਾ ਜੋ ਉਹਨਾਂ ਦੇ ਅੰਦਰ ਫੁਰਨਾ ਪੈਦਾ ਹੁੰਦਾ ਉਹਨਾਂ ਦੇ ਵਿਸ਼ਵਾਸ ਤੇ ਪ੍ਰੇਮ ਕਰਕੇ ਉਹ ਪੂਰਾ ਹੋਣ ਲੱਗ ਪੈਂਦਾ ਹੈ।
ਸਾਚ ਰਤੇ ਭਗਤ ਇੱਕ ਰੰਗੀ, ਦੂਜਾ ਰੰਗ ਨਾ ਕੋਈ।
ਉਹ ਇੱਕੋ ਰੰਗ ਵਿੱਚ ਰੰਗੇ ਜਾਂਦੇ, ਹੋਰ ਕੋਈ ਰੰਗ ਹੀ ਨਹੀਂ ਚੜ੍ਹਦਾ। ਉਹਨਾਂ ਨੂੰ ਪਤਾ ਹੈ ਜੇ ਸੁੱਖ ਦੇ ਤਾਂ ਤੁਜੈ ਰਾਧੀ, ਦੁੱਖ ਵੀ ਤੁਜੈ ਧਿਆਈ, ਇੱਕ ਦੇ ਰੰਗ ਵਿੱਚ ਹੀ ਰਹਿੰਦੇ ਨੇ। ਜੇ ਭੁੱਖ ਦੇ ਤਾਂ ਇੱਥੇ ਹੀ ਰਾਜਾ, ਦੁੱਖ ਵਿੱਚ ਸੁੱਖ ਮਨਾਈ, ਉਹਨਾਂ ਉੱਤੇ ਹੋਰ ਕੋਈ ਰੰਗ ਨਹੀਂ ਚੜ੍ਹ ਸਕਦਾ।
ਨਾਨਕ ਜਿਸ ਕੋ ਮਸਤਕ ਲਿਖਿਆ ਤਿਸ ਸੱਚ ਪ੍ਰਾਪਤ ਹੋਈ।
ਪਰ ਜਿਨ੍ਹਾਂ ਦੇ ਮਸਤਕ ਭਾਗ ਵਿੱਚ ਅਕਾਲ ਪੁਰਖ ਵਾਹਿਗੁਰੂ ਨੇ ਲਿਖ ਦਿੱਤਾ ਉਹਨਾਂ ਨੂੰ ਮਹਾਰਾਜ ਕਹਿੰਦੇ ਨੇ ਇਹ ਸੱਚ ਪ੍ਰਾਪਤ ਹੁੰਦਾ। ਤੇ ਖਿਆਲ ਕਰਿਓ, ਜਿਹਨੂੰ ਸੱਚ ਪ੍ਰਾਪਤ ਹੋ ਜਾਵੇ ਨਾਸ਼ ਨਹੀਂ ਹੋ ਸਕਦਾ। ਦੁਨੀਆਂ ਦੀ ਇੱਕ ਨੀਤੀ ਹੈ ਜਿਹਨੂੰ ਤੁਸੀਂ ਚਾਣਕਿਆ ਨੀਤੀ ਕਹਿੰਦੇ ਹੋ, ਉਹਦੇ ਵਿੱਚ ਚਾਰ ਤਰੀਕੇ ਦੱਸੇ ਨੇ, ਸਾਮ ਦਾਮ ਦੰਡ ਭੇਦ, ਬੰਦੇ ਨੂੰ ਦੁਨੀਆਂ ਵਿੱਚ ਖਰੀਦਣ ਵਾਸਤੇ। ਜਾਂ ਤਾਂ ਉਹ ਕਿਸੇ ਨੂੰ ਸ਼ਰਨ ਵਿੱਚ ਲੈ ਕੇ ਖਰੀਦੇ, ਜਾਂ ਫਿਰ ਦਾਮ ਪੈਸੇ ਦਾ ਲਾਲਚ ਦੇ ਕੇ, ਜਾਂ ਫਿਰ ਸਜ਼ਾ ਦੇ ਕੇ, ਕਿਸੇ ਤਰ੍ਹਾਂ ਡਰਾ ਕੇ ਧਮਕਾ ਕੇ ਤਸੀਹੇ ਦੇ ਕੇ ਆਪਣੀ ਸ਼ਰਨ ਵਿੱਚ ਲੈਂਦੇ ਨੇ, ਜਾਂ ਫਿਰ ਉਹਦਾ ਭੇਦ ਕੋਈ ਲੱਭ ਲੈਂਦੇ ਨੇ, ਭੇਦ ਕਰਕੇ ਉਸ ਬੰਦੇ ਨੂੰ ਗਿਰਾ ਦਿੰਦੇ ਨੇ ਅਤੇ ਉਹ ਬੰਦੇ ਉਹਦੀ ਸ਼ਰਨ ਵਿੱਚ ਆ ਜਾਂਦੇ। ਇਸ ਤਰ੍ਹਾਂ ਖਰੀਦਿਆ ਜਾਂਦਾ। ਗੁਰੂ ਘਰ ਵਿੱਚ ਗੁਰੂ ਸਾਹਿਬਾਨ ਉੱਤੇ, ਗੁਰੂ ਦੇ ਸਿੱਖਾਂ ਉੱਤੇ ਸਾਰੀਆਂ ਨੀਤੀਆਂ ਵਰਤੀਆਂ ਗਈਆਂ। ਗੁਰੂ ਅਰਜਨ ਸਾਹਿਬ ਨੂੰ ਤਸੀਹੇ ਦੇਣੇ, ਗੁਰੂ ਦੇ ਸਿੱਖਾਂ ਨੂੰ ਦੇਗਾਂ 'ਚ ਉਬਾਲਣਾ, ਆਰੇ ਨਾਲ ਸਰੀਰ ਚੀਰ ਦੇਣਾ, ਇਹ ਸਭ ਕੁਝ ਇਹ ਸੀ ਕਿ ਦੰਡ ਦਿਓ, ਇੱਕ ਨੂੰ ਸਜ਼ਾ ਦਿਓ ਦੂਜਾ ਡਰ ਜਾਏਗਾ। ਪਰ ਇਹ ਕੁਝ ਹੋਇਆ ਨਹੀਂ। ਸੱਚ ਕਦੇ ਵੀ ਖਰੀਦਿਆ ਨਹੀਂ ਜਾਂਦਾ, ਸੱਚ ਅਮੁੱਲ ਹੈ, ਸੱਚ ਦਾ ਕੋਈ ਮੁੱਲ ਨਹੀਂ ਪਾ ਸਕਦਾ। ਖਿਆਲ ਕਰਿਓ, ਸੱਚ ਮੈਲਾ ਵੀ ਨਹੀਂ ਹੁੰਦਾ, ਪੁਰਾਣਾ ਵੀ ਨਹੀਂ ਹੁੰਦਾ, ਅਤੇ ਸੱਚ ਖਰੀਦਿਆ ਵੀ ਨਹੀਂ ਜਾਂਦਾ। ਜੇ ਕੋਈ ਸੱਚ ਨੂੰ ਖਰੀਦਣਾ ਚਾਹੇ ਤਾਂ ਸੱਚ ਨੂੰ ਖਰੀਦ ਨਹੀਂ ਸਕਦਾ। ਕਲਗੀਧਰ ਦਸ਼ਮੇਸ਼ ਪਿਤਾ ਮਹਾਰਾਜ ਜੀ ਨੇ ਜਦੋਂ ਬਹਾਦਰ ਸ਼ਾਹ ਦੀ ਮਦਦ ਕੀਤੀ ਉਦੋਂ ਇੱਕ ਗੱਲ ਕਹੀ, ਬਹਾਦਰ ਸ਼ਾਹ ਸਾਨੂੰ ਰੰਚਕ ਮਾਤਰ ਵੀ ਗਿਲਾ ਸ਼ਿਕਵਾ ਨਹੀਂ ਕਿ ਤੇਰੇ ਪਿਓ ਔਰੰਗਜ਼ੇਬ ਨੇ ਸਾਡੇ ਬੱਚਿਆਂ ਦਾ ਕਤਲ ਕਰਵਾਇਆ, ਅੱਜ ਤੂੰ ਸਾਡੀ ਸ਼ਰਨ ਵਿੱਚ ਆਇਆ, ਅਸੀਂ ਤੇਰੇ ਪਿਓ ਦੇ ਔਗਣ ਨਹੀਂ ਚਿਤਾਰਾਂਗੇ, ਤੂੰ ਮਦਦ ਮੰਗੀ ਹੈ ਤੇਰੀ ਮਦਦ ਕਰਾਂਗੇ। ਬਿਲਕੁਲ ਵੀ ਔਗਣ ਨਹੀਂ ਚਿਤਾਰਿਆ। ਮਾਫ਼ ਕਰਿਓ, ਗੁਰੂ ਕਦੇ ਬਦਲਾ ਨਹੀਂ ਲੈਂਦਾ। ਜੇ ਗੁਰੂ ਬਦਲੇ ਦੀ ਭਾਵਨਾ ਰੱਖਿਓ, ਗੁਰੂ ਕਦੇ, ਗੁਰੂ ਦੇ ਅੰਦਰ ਕਦੇ ਬਦਲੇ ਦੀ ਭਾਵਨਾ ਨਹੀਂ। ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਰੰਚਕ ਮਾਤਰ ਬਹਾਦਰ ਸ਼ਾਹ 'ਤੇ ਰੋਸ ਨਹੀਂ ਸੀ, ਉਹਦੀ ਮਦਦ ਕੀਤੀ। ਪਰ ਇੱਕ ਗੱਲ ਕਹੀ, ਮਹਾਰਾਜ ਨੇ ਕਿਹਾ ਇੱਕ ਸ਼ਰਤ ਹੈ, ਤੈਨੂੰ ਵਾਅਦਾ ਕਰਨਾ ਪੈਣਾ, ਜਿਹੜੇ ਬੰਦਿਆਂ ਨੇ ਪਾਪ ਕੀਤੇ ਨੇ ਉਹ ਜ਼ੁਲਮ ਕਰਨ ਵਾਲੇ ਬੰਦੇ, ਜਦੋਂ ਤੇਰਾ ਰਾਜ ਆ ਜਾਏ ਸਾਡੇ ਹਵਾਲੇ ਕਰੀ। ਉਹ ਕਹਿੰਦਾ ਮਹਾਰਾਜ ਕਰਾਂਗਾ, ਦੱਸੋ ਕਿਹੜੇ ਕਿਹੜੇ। ਹਜ਼ੂਰ ਨੇ ਕਿਹਾ ਵਜ਼ੀਰ ਖਾਂ ਨੂੰ ਸਾਡੇ ਹਵਾਲੇ ਕਰੀ, ਉਹਨੇ ਨਿੱਕੇ ਨਿੱਕੇ ਮਾਸੂਮ ਬੰਦਿਆਂ 'ਤੇ ਜ਼ੁਲਮ, ਬੱਚਿਆਂ 'ਤੇ ਜ਼ੁਲਮ ਕੀਤਾ, ਉਹ ਬੱਚਿਆਂ ਨੇ ਕੋਈ ਤਲਵਾਰ ਨਹੀਂ ਸੀ ਚੁੱਕੀ, ਕੋਈ ਜੰਗ ਨਹੀਂ ਸੀ ਕੀਤੀ, ਉਹਨੇ ਨੀਹਾਂ ਵਿੱਚ ਚਿਣਵਾ ਦਿੱਤੇ, ਉਹਨੂੰ ਸਾਡੇ ਹਵਾਲੇ ਕਰੀ। ਪੀਰ ਬੁੱਧੂ ਸ਼ਾਹ ਭਗਤੀ ਕਰਨ ਵਾਲਾ ਬੰਦਾ ਸੀ, ਉਹਦਾ ਕਤਲ ਕਰਵਾਇਆ ਸਡੌਰੇ ਦੇ ਨਵਾਬ ਨੇ, ਉਹ ਸਾਡੇ ਹਵਾਲੇ ਕਰੀ, ਸਮਾਣੇ ਦੇ ਜਲਾਦ ਸਾਡੇ ਹਵਾਲੇ ਕਰੀ। ਜਦੋਂ ਆਹ ਗੱਲਾਂ ਹੋਈਆਂ ਉਹ ਮੰਨ ਗਿਆ, ਕਹਿੰਦਾ ਜੀ ਕਰਾਂਗਾ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮਦਦ ਕੀਤੀ, ਉਹਨੂੰ ਰਾਜ ਭਾਗ ਦਵਾ ਦਿੱਤਾ। ਜਦੋਂ ਰਾਜ ਮਿਲਿਆ ਉਹਨੇ ਇੱਕ ਵਾਰ ਆਗਰੇ ਸ਼ੁਕਰਾਨਾ ਕੀਤਾ ਮਹਾਰਾਜ ਦਾ, ਕਿ ਪਰ ਉਹਨੇ ਉਹ ਗੱਲ ਹੀ ਨਹੀਂ ਕੀਤੀ, ਮਹਾਰਾਜ ਮੈਂ ਤੁਹਾਡੇ ਨਾਲ ਵਾਅਦਾ ਕੀਤਾ ਬੰਦੇ ਤੁਹਾਡੇ ਹਵਾਲੇ ਕਰਨੇ, ਭੁੱਲ ਗਿਆ। ਭੁੱਲਿਆ ਨਹੀਂ, ਜਾਣ ਬੁੱਝ ਕੇ ਨਹੀਂ ਕੀਤੇ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮਗਰ ਉਹ ਨੰਦੇੜ ਸਾਹਿਬ ਗਿਆ ਹਜ਼ੂਰ ਸਾਹਿਬ, ਤਾਂ ਕਲਗੀਧਰ ਦਸ਼ਮੇਸ਼ ਪਿਤਾ ਮਹਾਰਾਜ ਨੇ ਫਿਰ ਉਹਨੂੰ ਚੇਤੇ ਕਰਵਾਇਆ, ਕਹਿੰਦੇ ਬਹਾਦਰ ਸ਼ਾਹ ਸ਼ਾਇਦ ਤੂੰ ਭੁੱਲ ਗਿਆ, ਤੂੰ ਕੋਈ ਵਾਅਦਾ ਕੀਤਾ, ਰਾਜ ਮਿਲਿਆ ਕਿੰਨੇ ਮਹੀਨੇ ਗੁਜ਼ਰ ਗਏ, ਅੱਜ ਤੱਕ ਤੂੰ ਉਹ ਬੰਦੇ ਸਾਡੇ ਹਵਾਲੇ ਨਹੀਂ ਕੀਤੇ। ਬਹਾਦਰ ਸ਼ਾਹ ਉਹ ਦੋਸ਼ੀ ਨੇ, ਉਹਨੇ ਮਾਨਵਤਾ ਦੇ ਜ਼ੁਲਮ ਕੀਤਾ, ਉਹ ਸਾਡੇ ਹਵਾਲੇ ਕਰ। ਬਹਾਦਰ ਸ਼ਾਹ ਨੇ ਕਿਹਾ ਜੀ ਠੀਕ ਆ। ਫਿਰ ਉਹਨੇ ਆਪਣੇ ਨੀਤੀਵਾਨ ਬੰਦਿਆਂ ਨਾਲ ਗੱਲ ਕੀਤੀ, ਉਹਨਾਂ ਕਿਹਾ ਬਹਾਦਰ ਸ਼ਾਹ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹਵਾਲੇ ਵਜ਼ੀਰ ਖਾਂ ਕਰ ਦਿੱਤਾ, ਸਡੌਰੇ ਦੇ ਨਵਾਬ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹਵਾਲੇ ਕਰਤਾ, ਤਾਂ ਇਸਲਾਮ ਦੀ ਤੌਹੀਨ ਹੈ, ਨਾਲੇ ਤੇਰੇ ਵਿਰੁੱਧ ਲੋਕ ਖੜ੍ਹੇ ਹੋ ਜਾਣਗੇ, ਵਾਅਦੇ ਦੀ ਕਿਹੜੀ ਗੱਲ ਹੈ। ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਵਾਅਦਾ ਕੀਤਾ, ਰਾਜੇ ਲੋਕ ਭੁੱਲ ਜਾਂਦੇ ਨੇ ਵਾਅਦਾ ਕਰਕੇ, ਤੂੰ ਕਹਿ ਦੇ ਭੁੱਲ ਗਿਆ। ਉਹਨੇ ਕਿਹਾ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮੈਨੂੰ ਯਾਦ ਕਰਾਇਆ, ਹੁਣ ਮੈਂ ਕੀ ਜਵਾਬ ਦੇਵਾਂ। ਤਾਂ ਨੀਤੀਵਾਨ ਬੰਦਿਆਂ ਨੇ ਕਿਹਾ ਬਹਾਦਰ ਸ਼ਾਹ ਇੱਕ ਨੀਤੀ ਹੈ,
ਵੱਡੇ ਵੱਡੇ ਲੋਕ ਮਾਇਆ ਦੇ ਅੱਗੇ ਵਿਕ ਜਾਂਦੇ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕੋਈ ਐਸੀ ਚੀਜ਼ ਭੇਂਟ ਕਰ, ਗੁਰੂ ਗੋਬਿੰਦ ਸਿੰਘ ਮਹਾਰਾਜ ਲੈ ਕੇ ਚੁੱਪ ਕਰ ਜਾਣ। ਮਾਫ ਕਰਿਓ, ਮਾਇਆ ਇੱਕ ਇੰਨੀ ਤਾਕਤਵਰ ਚੀਜ਼ ਹੈ। ਵੱਡੇ ਵੱਡੇ ਲੋਕ ਅੰਦੋਲਨ ਚੱਲਦੇ ਨੇ, ਕੌਮ ਦੇ ਮੁੱਦੇ ਭੁੱਲ ਜਾਂਦੇ ਨੇ ਜਦ ਰਾਜ ਸੱਤਾ ਮਿਲਦੀ ਹੈ। ਜਦੋਂ ਕੋਈ ਚੀਜ਼ ਮਿਲਦੀ ਉਹ ਭੁੱਲ ਜਾਂਦੇ ਨੇ, ਕਿਉਂ? ਜੇ ਕੋਈ ਯਾਦ ਕਰਾਵੇ ਤੇ ਪੈਸਾ ਇੰਨੀ ਵੱਡੀ ਚੀਜ਼ ਹੈ, ਕੋਈ ਅਹੁਦਾ ਤੇ ਪੈਸਾ ਦੇ ਦਿਓ, ਬੰਦਾ ਭੁੱਲ ਹੀ ਜਾਂਦਾ ਕਿ ਮੈਂ ਕੋਈ ਕੌਮ ਦਾ ਮੁੱਦਾ ਵੀ ਚੱਕਣਾ, ਮੈਂ ਕੋਈ ਦੇਸ਼ ਦੀ ਗੱਲ ਕਰਨੀ ਹੈ। ਦੇਸ਼ ਦੀਆਂ ਗੱਲਾਂ ਲੋਕ ਭੁੱਲ ਜਾਂਦੇ ਨੇ, ਆਜ਼ਾਦੀ ਭੁੱਲ ਜਾਂਦੇ ਨੇ। ਤੇ ਹੁਣ ਖਿਆਲ ਕਰਿਓ, ਬਹਾਦਰ ਸ਼ਾਹ ਨੂੰ ਕਿਹਾ ਆਹ ਨੀਤੀ ਵਰਤ, ਪੈਸਾ ਹੀ ਦੇ ਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ, ਉਹ ਭੁੱਲ ਹੀ ਜਾਣਗੇ, ਸੱਚ ਦਾ ਰਸਤਾ ਭੁੱਲ ਜਾਣਗੇ, ਤੈਨੂੰ ਪੁੱਛਣਗੇ ਨਹੀਂ ਦੁਬਾਰਾ, ਬੰਦੇ ਹਵਾਲੇ ਕਰ। ਤਾਂ ਫਿਰ ਬਹਾਦਰ ਸ਼ਾਹ ਗਿਆ ਮਹਾਰਾਜ ਨੂੰ ਮਿਲਣ। ਉਹਨੇ ਪਤਾ ਕੀ ਕੀਤਾ, ਤੁਸੀਂ ਇਤਿਹਾਸ ਤੋਂ ਜਾਣੂ ਹੋ, ਉਹਨੇ ਇੱਕ ਥਾਲ ਵਿੱਚ ਕੀਮਤੀ ਕੱਪੜੇ ਉੱਤੇ ਇੱਕ ਕੀਮਤੀ ਹੀਰਾ ਰੱਖਿਆ, ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਭੇਂਟ ਕੀਤਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਹੀਰਾ ਵੇਖਿਆ ਤੇ ਹੱਸ ਕੇ ਕਹਿੰਦੇ ਨੇ, ਬਹਾਦਰ ਸ਼ਾਹ ਇਹ ਕੀ ਹੈ? ਕਹਿੰਦਾ, ਮਹਾਰਾਜ ਇਹ ਬੜਾ ਵੇਸ਼ ਕੀਮਤੀ ਹੀਰਾ ਹੈ, ਜਿੰਨੀ ਪੂਰੇ ਹਿੰਦੁਸਤਾਨ ਦੀ ਦੌਲਤ ਕਰੰਸੀ ਪੈਸਾ ਹੈ ਮਹਾਰਾਜ, ਉਹਦੇ ਨਾਲੋਂ ਕਿਤੇ ਵੱਧ ਇਹਦਾ ਮੁੱਲ ਹੈ, ਇਹ ਬੜਾ ਮੁੱਲ ਵਾਲਾ ਹੀਰਾ ਹੈ ਮਹਾਰਾਜ, ਜਿੰਨੀ ਮੇਰੇ ਹਿੰਦੁਸਤਾਨ ਦੇ ਰਾਜ ਸੱਤਾ ਦਾ ਪੈਸਾ ਹੈ ਉਹ ਸਾਰੀ ਕਰੰਸੀ ਦੇ ਦਿਓ, ਤਾਂ ਵੀ ਹੀਰੇ ਦਾ ਮੁੱਲ ਨਹੀਂ ਪੈ ਸਕਦਾ ਮਹਾਰਾਜ, ਇਹਦੀ ਕੀਮਤ ਬੜੀ ਹੈ। ਕਲਗੀਧਰ ਪਾਤਸ਼ਾਹ ਨੇ ਉਹ ਹੀਰਾ ਚੁੱਕ ਕੇ ਵੇਖਿਆ ਤੇ ਹੱਸ ਕੇ ਕਹਿੰਦੇ ਨੇ, ਕੀਮਤ ਤੇ ਬੜੀ ਹੈ ਬਹਾਦਰ ਸ਼ਾਹ, ਪਰ ਇੱਕ ਗੱਲ ਯਾਦ ਰੱਖ, ਇਹ ਤੇਰੇ ਹੀਰੇ ਦੀ ਭਾਵੇਂ ਜਿੰਨੀ ਮਰਜ਼ੀ ਕੀਮਤ ਹੋਵੇ, ਪਰ ਇਹਦੀ ਕੀਮਤ ਗੁਰੂ ਗੋਬਿੰਦ ਸਿੰਘ ਨਾਲੋਂ ਜ਼ਿਆਦਾ ਨਹੀਂ ਹੋ ਸਕਦੀ। ਤੇਰੇ ਹੀਰੇ ਦੀ ਕੀਮਤ ਬੇਸ਼ੱਕ ਜਿੰਨੀ ਮਰਜ਼ੀ ਹੋਵੇ, ਪਰ ਇਹਦੀ ਕੀਮਤ ਗੁਰੂ ਗੋਬਿੰਦ ਸਿੰਘ ਨਾਲੋਂ ਜ਼ਿਆਦਾ ਨਹੀਂ ਹੋ ਸਕਦੀ। ਤੇਰਾ ਹੀਰਾ ਗੁਰੂ ਗੋਬਿੰਦ ਸਿੰਘ ਨੂੰ ਨਹੀਂ ਖਰੀਦ ਸਕਦਾ। ਕਲਗੀਧਰ ਪਾਤਸ਼ਾਹ ਨੇ ਹੀਰਾ ਚੁੱਕ ਕੇ ਬਿੰਦੀ ਗੋਦਾਵਰੀ ਵਿੱਚ ਸੁੱਟਿਆ। ਬਹਾਦਰ ਸ਼ਾਹ ਨੇ ਕਿਹਾ, ਮਹਾਰਾਜ ਇੰਨਾ ਕੀਮਤੀ ਹੀਰਾ ਸੁੱਟ ਦਿੱਤਾ? ਤਾਂ ਹਜ਼ੂਰ ਨੇ ਬਾਂਹ ਪਕੜ ਕੇ ਕਿਹਾ, ਆ ਜਾ ਫਿਰ ਗੋਦਾਵਰੀ ਦੇ ਕੰਢੇ। ਉਹ ਮਹਾਰਾਜ ਨੇ ਕਿਹਾ, ਇੱਥੋਂ ਪਾਣੀ ਦਾ ਬੁੱਕ ਭਰ ਆਪਣਾ ਹੀਰਾ ਪਛਾਣ ਲਈ। ਜਦੋਂ ਉਹਨੇ ਕੰਢਿਓਂ ਪਾਣੀ ਦਾ ਬੁੱਕ ਭਰਿਆ, ਉਹਦਾ ਹੱਥ ਹੀਰਿਆਂ ਨਾਲ ਭਰ ਗਿਆ। ਹਜ਼ੂਰ ਨੇ ਕਿਹਾ, ਇੱਦਾਂ ਦੇ ਹੀਰੇ ਤਾਂ ਸਾਡੇ ਪੈਰਾਂ ਵਿੱਚ ਰੁਲਦੇ ਨੇ, ਬਹਾਦਰ ਸ਼ਾਹ ਤੂੰ ਹੀਰਾ ਦੇ ਕੇ ਸਾਨੂੰ ਚੁੱਪ ਨਹੀਂ ਕਰਾ ਸਕਦਾ, ਜਾਂ ਹੁਣ ਤੇਰੇ ਕੋਲੋਂ ਅਸੀਂ ਦੋਸ਼ੀ ਨਹੀਂ ਮੰਗਾਂਗੇ, ਅਸੀਂ ਉਹ ਬੰਦਾ ਕੱਲਾਂਗੇ ਜਿਹੜਾ ਆਪੇ ਹੀ ਉਹਨਾਂ ਕੋਲੋਂ ਸਭ ਕੁਝ ਸਾਫ ਕਰ ਲਏਗਾ। ਤਾਂ ਇੱਕ ਜਗ੍ਹਾ ਤੇ ਜਿੱਥੇ ਹੀਰਾ ਸੁੱਟਿਆ ਉੱਥੇ ਗੁਰਦੁਆਰਾ ਹੀਰਾ ਘਾਟ ਸਾਹਿਬ ਹੈ, ਤੁਸੀਂ ਦਰਸ਼ਨ ਕਰ ਦਿਓ। ਬਿਲਕੁਲ ਨਾਲ ਹੀ ਗੁਰਦੁਆਰਾ ਬੰਦਾ ਘਾਟ ਹੈ ਜਿੱਥੋਂ ਮਹਾਰਾਜ ਨੇ ਸਿੱਖਾਂ ਨੂੰ ਕੱਲ ਕੇ ਕਿਹਾ, ਜਾਓ ਬੰਦਾ ਸਿੰਘ ਬਹਾਦਰ ਨੂੰ ਬੁਲਾਓ, ਹੁਣ ਉਹਨੂੰ ਕੱਲਾਂਗੇ, ਉਹ ਆਪੇ ਹਿਸਾਬ ਕਰੇਗਾ, ਹੁਣ ਮੰਗਾਂਗੇ ਨਹੀਂ ਕਿ ਦੋਸ਼ੀ ਸਾਨੂੰ ਦੇ ਦਿਓ, ਬਾਬਾ ਬੰਦਾ ਸਿੰਘ ਬਹਾਦਰ ਹਿਸਾਬ ਕਰਨਗੇ। ਕਹਿਣ ਤੋਂ ਭਾਵ ਸੱਚ ਖਰੀਦਿਆ ਨਹੀਂ ਜਾ ਸਕਦਾ, ਸੱਚ ਦਾ ਮੁੱਲ ਨਹੀਂ ਪਾਇਆ ਜਾ ਸਕਦਾ। ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀ ਅਮੁੱਲ ਭੰਡਾਰ। ਅੱਜ ਮਹਾਰਾਜ ਆਖਰੀ ਪੰਕਤੀਆਂ ਵਿੱਚ ਹਜ਼ੂਰ ਨੇ ਬਖਸ਼ਿਸ਼ ਕੀਤੀ ਹੈ ਕਿ ਨਾਨਕ ਜਿਸ ਕੋ ਮਸਤਕ ਲਿਖਿਆ ਤਿਸ ਸੱਚ ਪ੍ਰਾਪਤ ਹੋਈ। ਜਿਨ੍ਹਾਂ ਦੇ ਮਸਤਕ ਦੇ ਭਾਗ ਜਗ ਕੇ ਉਹਨਾਂ ਨੂੰ ਸੱਚ ਪ੍ਰਾਪਤ ਹੋਇਆ, ਗੁਰੂ ਦੀ ਕਿਰਪਾ ਹੋਈ ਹੈ, ਸਤਿਗੁਰੂ ਕਿਰਪਾ ਕਰਨ, ਆਪਣੀ ਸਾਰਿਆਂ ਦੀ ਹਾਜ਼ਰੀ ਦਰਗਾਹੀ ਪ੍ਰਵਾਨ ਕਰਨ, ਗੁਰੂ ਗ੍ਰੰਥ ਸਾਹਿਬ ਮਹਾਰਾਜ ਧੰਨ ਗੁਰੂ ਰਾਮਦਾਸ ਮਹਾਰਾਜ ਨਦਰ ਕਰਨ, ਸਾਡੇ ਸਾਰਿਆਂ ਦੇ ਹਿਰਦੇ 'ਚ ਪ੍ਰੇਮ ਵਸੇ, ਗੁਰੂ ਦੇ ਪ੍ਰਤੀ ਵਿਸ਼ਵਾਸ ਅਤੇ ਭਾਵਨਾ ਬਣੇ, ਅਸੀਂ ਆਪਣਾ ਜੀਵਨ ਜਨਮ ਸਫਲ ਕਰ ਸਕੀਏ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸਮੂਹ ਪ੍ਰਬੰਧ ਦਾ, ਸਮੂਹ ਸਿੰਘ ਸਹਿਬਾਨ ਜੀ ਦਾ ਧੰਨਵਾਦ, ਜਿਨ੍ਹਾਂ ਨੇ ਆਪ ਸੰਗਤ ਦੇ ਦਰਸ਼ਨ ਕਰਵਾਏ। ਕੋਟਾਂ ਕੋਟ ਸ਼ੁਕਰ ਪਿਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦਾ। ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਜੀ। ਆਓ ਆਖਰੀ ਪੰਕਤੀਆਂ ਦਾ ਜਾਪ ਸਰਵਣ ਕਰੀਏ, ਫਿਰ ਸਮਾਪਤੀ ਹੈ ਜੀ।
ਸਾਚ ਰਤੇ ਭਗਤ ਇੱਕ ਰੰਗੀ, ਦੂਜਾ ਰੰਗ ਨਾ ਕੋਈ, ਨਾਨਕ ਜਿਸ ਕੋ ਮਸਤਕ ਲਿਖਿਆ ਤਿਸ ਸੱਚ ਪ੍ਰਾਪਤ ਹੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।